आवाज दे श्रोता जनों, गुरमुख प्यारियो, ये जो मन भूमि है इस दे भी दुश्मन होंगे, अंदरों ही उपजते ने, पालते ने, उपद्रव मचाते ने। ये काम क्रोध लोभ मोह अहंकार इन्हां अवगणी दुश्मनां नूं मारन ते भजाउण दा जां साधन दा इक्को ही तरीका है, वह है शब्द ते शास्त्र। इस दी मार नाल साबत सिदक अते साबर दिली दे नाल इन्हां नूं साध्या जा सकदा, हराया जा सकदा, मारिया जा सकदा। जगत बाबा नानक जी ने इसे शब्द सिक्के नाल जगत दे विगड़े अविकारी ते भटके नामरादां नूं मारिया। सिक्का जगत विच नानक निर्मल पंथ चलाया, दूर दराडे जाके भटकदियां नूं सीधे रस्ते पाया। बहुत पै गए, कुछ अड़ भी गए, क्योंकि विगाड़ बहुता से। उन्हां दे विगाड़ नूं साधन वास्ते एक होर तरीका, एक होर अकीदा अपनाया गया, शहादत दा। श्री गुरु अर्जन देव जी अते श्री गुरु तेग बहादुर जी ने इस रस्ते चलदिआं तन दी अते अपने अकीदे दी शहादत दित्ती, तां कि राजमद, राज शक्ति जां राज अभिमान किते चोट खा के सिद्धे रस्ते ते आ जावे। देखिआ गया है इत्थे भी सफलता ते मिली, पर संपूर्ण ने। दसवें जामे च आउंदे हां, साहिबे कमाल श्री गुरु गोबिंद सिंह जी ने शस्त्र ते टेक रखनी आवश्यक समझी, क्योंकि जिथे मन भूमि दा दुश्मन अंदरों पैदा हुंदा है, उत्थे तन भूमि दा दुश्मन बाहरों आके तन नूं चोट करदा है ते मन नूं सट वजदी है। इस मन नूं टिकाणे रखण लई तन दा जिथे आरोग होना जरूरी है, उत्थे तंदुरुस्ती दे नाल नाल बाहरों किसी अवग्यक चोट तो भी बचाओ जरूरी है। मेरे साहब जी ने बहुत सुंदर किया है, चूंकार अजहमा हीलते दर गुजस्त, हलाल अस्त बुरदम बाशमशीर दस्त। कोई जंग करन दा बहुता चाह नहीं है, जरूरत नहीं है, पर जदों सिर ते आ बने शब्द विचार गल नाल नहीं कोई समझदा, प्रोटेस्ट वजों जदों तन वी भेट कर दिता जावे शहादत दी बेदी ते, तां वी उहदा गुमान ना टुटे, तां फिर पातशाह जी कहिंदे ने कि शमशीर दे दस्ते ते हथ रखना आवश्यक है, जरूरी है। जदों कोई चारा बाकी ना बचया तां दसवें नान श्री गुरु गोबिंद सिंह जी ने शस्त्र दा विकल्प चुनिया, क्योंकि कुछ अड़ियल जिदखोर ते आप हुदरी दे मालक बिना शस्त्र दे सोधे नहीं समझा सकते। इसलिए जंग युद्ध जरूरी बन गए। ये कोई साहबां दा शौक नहीं सी, पर जे आ गया मैदान विच ते शौक तो वध भी हो गया। मैदान विच कदों आए, जदों बाहर वालिया ने अंदर दे टिके हुए साधु संत सहज विच मगन शब्द विच लीन जोत दे प्रकाश विच समाधि विच जुड़े हुए लोकां दे उते तन रूपी शस्त्र रूपी हमला करके हमलावर होए जंग घर दी हद विच लियांदा उस नूं करारा जवाब देण वास्ते उहदे कदम रोकण वास्ते उहदे हथ तोड़न वास्ते मेरे साहब ने फिर जंग दा रस्ता चुनिया। इन्हां जंगां विचों भाई साहब भाई वीर सिंह जी ने कुछ जंगां दा बहुत खूब अते मनमोहक नज़ारा भी बनाया जिस तो आने वाले समय लई सीध भी ली जा सकती है किवें दुश्मन दियां स्कीमां बनदियां व्यवंतां बनदियां किवें दुश्मन नूं उस दे घर विच ही मात दित्ती जा सकती है मैदान विच मात दित्ती जा सकती है जां फिर उहदे अपने ही होर दुश्मनां नूं खड़िया कीता जा सकता है। ये समाज भी है ये धर्म भी है ये अकीदा भी है। इन्हां जंगां विचों एक जंग नादौन दी है जिसनों असी मार्फत भाई साहब भाई वीर सिंह जी अते दास दी आवाज़ ज्ञानी जोगिंदर सिंह आज़ाद अमृतसर वालियां वल्लों आप जी प्यार भरी फतेह प्रवान करो। वाहेगुरु जी का खालसा वाहेगुरु जी की फतेह। औरंगजेब दे समय जम्मू दी राजसी हवेली विच एक विचार वटांदरा हो रहा सी। मियां खां बैठा है आखन लगा वेखो भाई साडे जिहड़ी शाह सुल्तान नूं दखण दी महिम ने बहुत उलझन विच पा दित्ता है। बरसां तों जुद्ध जारी हन खजाने खलब होई जा रहे हन पर जंग मुकदी नहीं इधर मामले उगराए नहीं जांदे खराज आउंदा नहीं है सो किवें करिए जो शाह दा हुक्म भी मन्निया जावे किले भी उसारे जाण अते मामले भी ग्रह जान। एक काम एक मामला किवें सिरे चाढ़िया जा सकता है। अलखा जो बैठा होया सी सुन रहा सी बड़े ध्यान नाल कहन लगा जनाबे आली पन्ने बिना ता बदाम गिरी नहीं देंदा ते दब्बे बिना तेल तेल नहीं देंदा। ई पत्थर पूज पत्थर मत पहाड़िए दब चढ़े बिना हथों कुछ देन नहीं लगे। ये समझी बैठे हैं कि हजरत दक्षण वाल उलझे हैं हुण राज गर्दी हो जानी है पर मेरी जाचे हजरत दी ताकत वध रही है। ये सोच रहे ने कि मामले किस तरह उगराए जान किन्ना कुल उगराए जान पता है इन्हों धन कि कोल है। मियां खान कह लगा कि ताकत वधेगी कि घटेगी ये तो समा दसेगा। चंगा हुंदा कि पातशाह दक्षणी राजे नवाबां नाल मेलजोल रख दे ते उन्हां दी पाटो ताड़ दे मगर मगर रहिंदे इधर अपने सल्तनत की ताकत नूं जो इस वेले दुपहरां दे शिखर ते है खर्च करन दी थां होर पक्का करते। बाजी वेले ताकत दे हुंदिया सुंदिया पंड दे लमा चुड़ा वध जाण नाल संभाल औखी हो जांदी है। चलो खैर ये सोचा करन लई पातशाह सलामत आप हन उन्हां दे मदब्बर वजीर हन सानू तां हुक्म है कि पहाड़ी राजिआं तों रुपया उगराओ ते भेजो। सो दसो की करिए किवें कीता जा सकदा जे राजिआं नाल जंग मचा बैंदे हाँ तां खर्च भी चोखा उठेगा उगराई दी रकम घट जाएगी जाना दे नुकसान वख होणगे कोई तदबीर करिए कि जिस नाल बिना जंग कामयाबी होवे। अल्फ खां विचों बोलिया वेखो ना जी ਸੁਲ੍ਹਾ ਦੇ ਰਾਹ ਤਾਂ ਆਪਾਂ ਵਰਤ ਲਏ, ਵਕੀਲ ਘੱਲਿਆ, ਦਰਦ ਦਿਲਾਸੇ ਦੇ ਪ੍ਰਵਾਨੇ ਘੱਲੇ, ਪਾਤਸ਼ਾਹੀ ਦਾ ਰੋਬ ਵੀ ਦਿਖਾਇਆ, ਕਿਸੇ ਨੇ ਇੱਕ ਫੁੱਟੀ ਕੌਡੀ ਵੀ ਨਹੀਂ ਘੱਲੀ। ਸਾਰੇ ਆਖਦੇ ਹਨ ਕਾਲ ਪੈ ਰਿਹਾ, ਮਾਮਲਾ ਨਹੀਂ ਉਗਰਾਇਆ ਗਿਆ, ਕਿੱਥੋਂ ਦੇਈਏ? ਮਾਫ ਕਰੋ ਜੀ, ਹਾਂ ਸਰਦਾ ਬੰਦਾ ਥੋੜ੍ਹਾ ਲੈ ਲਓ, ਕਿਸ਼ਤਾਂ ਕਰ ਲਓ। ਇਹ ਹੀਲੇ ਹੁਜਤਾਂ ਹਨ ਜੋ ਬਥਾੜ ਭੰਨਿਆਂ ਹੀ ਭੱਜਣਗੀਆਂ। ਮੀਆਂ ਖਾਂ ਕਹਿਣ ਲੱਗਾ, ਇੰਜ ਕਰੋ, ਕੁਛ ਮਾਫ਼ੀ, ਕੁਛ ਨੀਤੀ ਅਤੇ ਕੁਛ ਥੋੜ੍ਹਾ ਜਿਹਾ ਰੋਬ ਰਲਾ ਕੇ ਕੰਮ ਕੱਢੋ। ਮੈਂ ਹਾਲੀ ਇੱਥੇ ਜੰਮੂ ਵਿੱਚ ਹੀ ਟਿਕਦਾ ਹਾਂ ਅਤੇ ਇਸ ਪਾਸੇ ਦੀ ਸੋਧ ਕਰਦਾ ਹਾਂ। ਤੁਸੀਂ ਜਾਓ ਕਾਂਗੜੇ ਅਤੇ ਬਿਲਾਸਪੁਰ, ਹੋਰ ਵੀ ਰਿਆਸਤਾਂ ਵਿੱਚ ਫਿਰੋ ਅਤੇ ਯਤਨ ਕਰੋ। ਕੁਝ ਸੈਨਾ ਨਾਲ ਲੈ ਕੇ ਇੱਧਰ ਉੱਧਰ ਜਾਓ, ਇਹਨਾਂ ਨੂੰ ਆਪੋ ਵਿੱਚ ਪਾੜੋ, ਕੁਝ ਕਿਸੇ ਨੂੰ ਨਾਲ ਰਲਾ ਕੇ ਆਪਣਾ ਬਲ ਵਧਾਓ। ਫਟੇ ਹੋਏ ਆਪੇ ਨਿਤਾਣੇ ਹੋਣਗੇ, ਫਿਰ ਤੁਹਾਡੇ ਵੱਲੇ ਵਧਣਗੇ ਅਤੇ ਤੁਹਾਡਾ ਰੋਬ ਵੀ ਮੰਨਣਗੇ, ਮਾਮਲਾ ਵੀ ਦੇਣਗੇ। ਅਲਪਖਾਂ ਕਹਿਣ ਲੱਗਾ, ਸਾਰੇ ਰਾਜੇ ਲੋਹੇ ਦੇ ਥਣ ਹੋਏ ਬੈਠੇ ਹਨ, ਲੜਨਾ ਹੀ ਪਊ। ਚਲੋ ਚੰਗਾ, ਮੈਂ ਜਾਂਦਾ ਹਾਂ। ਮੀਆਂ ਖਾਨ ਕਹਿਣ ਲੱਗਾ, ਦਰੁਸਤ ਆਖਿਆ ਨੇ, ਪਰ ਇਸ ਦੇਸ਼ ਦੇ ਵਾਸੀਆਂ ਦੇ ਰਾਜਿਆਂ ਦੇ ਏਕੇ ਦੀ ਡੂੰਘਾਈ ਬਹੁਤ ਨਹੀਂ ਹੈਗੀ, ਗਹਿਰੀ ਨਹੀਂ ਹੈ। ਕਦੇ ਲੋਕ ਮਿਲ ਕੇ ਰਹਿਣ ਵਾਲੇ ਹੁੰਦੇ ਸਨ, ਹੁਣ ਨਹੀਂ ਹੁੰਦੇ। ਤਾਂ ਇਹਨਾਂ ਦੇ ਦੇਸ਼ ਵਿੱਚ ਪਠਾਨ ਕਿ ਮੁਗਲ ਪੈਰ ਹੀ ਕਿਉਂ ਧਰਦੇ? ਇਹਨਾਂ ਵਿੱਚ ਖੁਦਗਰਜੀ ਬਹੁਤ ਹੈ, ਨਜ਼ਰ ਇਹਨਾਂ ਦੀ ਕੌਮ ਜਾਂ ਮੁਲਕ ਦੀ ਵਸੂਅਤ 'ਤੇ ਨਹੀਂ ਉੱਠਦੀ। ਇਹਨਾਂ ਦੀ ਨਜ਼ਰ ਬਸ ਮੈਂ ਦੇ ਦਾਇਰੇ ਦੇ ਉਦਾਲੇ ਉਦਾਲੇ ਘੁੰਮਦੀ ਹੈ ਅਤੇ ਇਹਨਾਂ ਦੀ ਅੱਜ ਦੀਆਂ ਸ਼ਾਮਾਂ ਤੋਂ ਵਡੇਰਾ ਪਰਵਾਜ ਨਹੀਂ ਹੁੰਦਾ। ਅਲਫ ਕਹਿਣ ਲੱਗਾ, ਗੱਲ ਤਾਂ ਦਰੁਸਤ ਕਹੀ ਨੇ, ਵਿਦਿਆ ਵਾਲੇ ਇਹਨਾਂ ਵਿੱਚ ਹੈਨ, ਚਤਰ ਵੀ ਹੈਨ, ਪਦਾਰਥ ਵਾਲੇ ਵੀ ਹੈਨ, ਰਾਜੇ ਵੀ ਸੈਂਕੜੇ ਨੇ, ਪਰ ਤੁਸਾਂ ਜੋ ਫਰਮਾਇਆ ਵਜ਼ਾ ਫਰਮਾਇਆ, ਇਹਨਾਂ ਦੀ ਅਕਲ ਦੀ ਤੇਜ਼ੀ ਨੂੰ ਜਾਪਦਾ ਹੈ ਕਿ ਖੁਦਗਰਜੀ ਦਾ ਜੰਗ ਲੱਗ ਗਿਆ, ਮੈਲ ਪੈ ਗਈ ਹੈ। ਮੀਆਂ ਖਾਂ ਕਹਿਣ ਲੱਗਾ, ਐਵੇਂ ਹਾਸੇ ਦੀ ਗੱਲ ਨਾ ਸਮਝੋ, ਮੇਰਾ ਖਿਆਲ ਹੈ ਕਿ ਜਿਹਨਾਂ ਦੇ ਖਿਆਲ ਵਿੱਚ ਕੁਝ ਪਰਮਾਤਮਾ ਵੱਸਦਾ, ਜਿਹਨੂੰ ਕਹਿੰਦੇ ਨੇ, ਤਾਂ ਇਹਨਾਂ ਦੀ ਨਜ਼ਰ ਵਿਸਥਾਰ ਵਿੱਚ ਹੋਣੀ ਸੀ, ਵਸੂਅਤ ਵਿੱਚ ਹੋਣੀ ਸੀ। ਇੱਕ ਇੱਕ ਮੂਰਤ ਉੱਤੇ ਨਜ਼ਰ ਬੰਨਣ ਨਾਲ ਨਜ਼ਰ ਦਾ ਸੁਭਾਅ ਵਿਕੁਲਿਤਰਾ ਅਤੇ ਨਿੱਕੀ ਮੰਡਲਾਂ ਵਿੱਚ ਪਰਵਾਜ ਰੱਖਣ ਦਾ ਹੋ ਗਿਆ। ਫਿਰ ਇਹਨਾਂ ਦੇ ਜਿੰਨੇ ਬੰਦੇ ਉਹਨੇ ਠਾਕੁਰ, ਉਹਨੇ ਦੇਵਤੇ, ਸਾਰਿਆਂ ਦਾ ਇੱਕ ਠਾਕਰ ਵੀ ਤਾਂ ਨਹੀਂ ਨਾ, ਅਕੀਦਾ ਕਿਵੇਂ ਇੱਕ ਹੋਵੇ, ਵਿਸ਼ਵਾਸ ਕਿਵੇਂ ਇੱਕ ਹੋਵੇ? ਕਿਸੇ ਇੱਕ ਨਿਸ਼ਾਨੇ 'ਤੇ ਸਾਰੀਆਂ ਨਜ਼ਰਾਂ ਨਹੀਂ ਜੁੜਦੀਆਂ ਅਤੇ ਤਾਂਹੀਓ ਇਹ ਪਾਟੋ ਧਾੜ 'ਤੇ ਨਿਤਾਣੇ ਰਹਿੰਦੇ ਨੇ। ਅਲਫਕਾਂ ਕਹਿਣ ਲੱਗਾ, ਠੀਕ ਹੈ, ਪਰ ਕੁਛ ਖਮੀਰ ਹੀ ਖੁਦਗਰਜੀ ਦਾ ਲੱਗਾ ਹੋਇਆ, ਮਾਫ ਕਰਨਾ, ਇੱਕ ਇਹਨਾਂ ਵਿੱਚ ਬੜੀ ਬਲਾ ਉੱਠ ਖੜੀ ਹੈ। ਸੀਖ ਲੋਕ, ਇਹ ਸੀਖ ਲੋਕ ਕੀ ਹੁੰਦੇ ਨੇ? ਭਾਈ ਮੈਨੂੰ ਪੰਜਾਬੀ ਪੂਰੀ ਨਹੀਂ ਨਾ ਆਉਂਦੀ, ਵਿੱਚ ਇੱਕ ਹੋਰ ਬੋਲਿਆ, ਹਾਂ ਸਿੱਖ ਲੋਕ। ਮੀਆਂ ਖਾਂ, ਹਾਂ ਠੀਕ ਹੈ, ਉਹ ਬੜੇ ਆਰਫ ਲੋਕ ਹਨ, ਪਹਿਰਨ ਉਹ ਸ਼ਮਸ਼ੀਰ ਫੜ ਖਲੋਤੇ ਹਨ, ਉਹਨਾਂ ਦਾ ਇਤਫਾਕ ਅਤੇ ਕੁਰਬਾਨੀ ਕਮਾਲ ਦੀ ਹੈ। ਪਰ ਉਮੀਦ ਹੈ ਕਿ ਹਜ਼ਰਤ ਸਲਾਮ ਦੱਖਣ ਤੋਂ ਵਿਹਲੇ ਹੋ ਕੇ ਅੱਲਾ ਛੇਤੀ ਜ਼ਫਰ ਬਖਸ਼ੇ, ਇਹਨਾਂ ਨੂੰ ਮੁਕਾ ਦੇਣਗੇ, ਸਤਨਾਮੀਆਂ ਵਾਂਗੂ ਦਬੋਚ ਲੈਣਗੇ। ਪਰ ਜਰ ਇੱਕ ਮੁਸ਼ਕਲ ਹੈ, ਇਹ ਲੋਕ ਦੱਖਣ ਤੋਂ ਲੈ ਬਲਖ ਬੁਖਾਰੇ ਤੱਕ ਹਨ ਅਤੇ ਹੈਣ ਵੀ ਲੱਖੂ ਲੱਖਾਂ, ਗਿਣਤੀ ਬੜੀ ਵੱਧ ਗਈ ਇਹਨਾਂ ਦੀ, ਕਿੰਨਿਆਂ ਕੁ ਨੂੰ ਸਮੇਟਿਆ ਜਾਊ? ਹੋ ਸਕਦਾ ਹੈ ਕਿ ਥੋੜ੍ਹਿਆਂ ਨੂੰ ਕਰੜੀ ਮਾਰ ਪਿਆ, ਸ਼ਾਇਦ ਬਾਕੀ ਦੇ ਦੱਬ ਜਾਣ। ਅਲਫਕਾਂ ਕਹਿਣ ਲੱਗਾ, ਮੈਨੂੰ ਇਹਨਾਂ ਦੇ ਦੋ ਇੱਕ ਕਾਰਨਾਮੇ ਨਜ਼ਰ ਪਏ ਹਨ, ਉਹਨਾਂ ਤੋਂ ਕੁਛ ਵਧੇਰੇ ਸਹਿਮ ਜਿਹਾ ਪੈਂਦਾ ਹੈ, ਡਰ ਵੀ ਲੱਗਦਾ ਹੈ। ਮੀਆਂ ਖਾਂ ਕਹਿਣ ਲੱਗਾ, ਖੈਰ ਇਸ ਵੇਲੇ ਤਾਂ ਇਹਨਾਂ ਨਾਲ ਮੁੱਠ ਭੇੜ ਕੋਈ ਹੋਈ ਨਹੀਂ ਹੈ, ਨੀਤੀ ਇਹ ਹੈ ਕਿ ਪਹਾੜੀ ਰਾਜਿਆਂ ਦੀ ਅਤੇ ਇਹਨਾਂ ਦੀ ਅਸੀਂ ਕਦੀ ਬਣ ਨਹੀਂ ਦੇਣੀ, ਅਤੇ ਇਹਨਾਂ ਦੇ ਹੱਥੋਂ ਹੀ ਇਸ ਉੱਗਦੀ ਪਨੀਰੀ ਨੂੰ ਮੁਕਾ ਦਿਆਂਗੇ, ਆਪੋਂ ਕੁਛ ਨਹੀਂ ਕਰਨਾ ਪਏਗਾ। ਜੇ ਵੈਰੀ ਦੇ ਆਪਣੇ ਹੱਥ ਹੀ ਆਪਣਾ ਮੱਥਾ ਫੋੜਨ ਨੂੰ ਸਮਰੱਥ ਹੋਣ ਤਾਂ ਅਸਾਂ ਬੰਦੂਕ ਦਾ ਕੁੰਦਾ ਕਾਸ ਨੂੰ ਅੱਗੇ ਕਰਨਾ। ਹਜ਼ਰਤ ਸਲਾਮਤ ਦੀ ਹਾਲੇ ਚਾਲ ਇਹੋ ਹੈ, ਹੁਣ ਤੁਸੀਂ ਤਿਆਰੀ ਕਰੋ, ਚੋਣਵੇਂ ਜਵਾਨ ਨਾਲ ਲੈ ਜਾਓ ਅਤੇ ਤੀਰ ਦੀ ਤੇਜ਼ੀ ਨਾਲ ਕਾਂਗੜੇ ਅੱਪੜ ਕੇ ਕਟੋਚੀਏ ਨੂੰ ਨੱਪ ਲਓ। ਬਸ ਫਿਰ ਉੱਥੇ ਇਹਨਾਂ ਦੋ ਚੋਂ ਰਾਜਿਆਂ ਨੂੰ ਗੰਢ ਕੇ ਅੱਗੇ ਤੁਰ ਪਓ। ਇਸ ਰਾਜੇ ਨਾਲ ਸਖਤੀ ਦਾ ਵਿਖਾਵਾ ਕਰਕੇ ਛੇਤੀ ਨਰਮ ਹੋ ਜਾਣਾ, ਰਿਆਇਤ ਕਰ ਦੇਣਾ, ਫਿਰ ਰਾਜਾ ਭਰਾਵਾਂ ਨੂੰ ਛੱਡ ਕੇ ਤੁਸਾਂ ਨਾਲ ਹੋ ਜਾਏਗਾ। ਅਲਫਕਾ ਕਹਿਣ ਲੱਗਾ, ਬਹੁਤ ਖੂਬ, ਇੰਜ ਹੀ ਹੋਣਾ ਚਾਹੀਦਾ। ਇੱਧਰ ਕਾਂਗੜੇ ਦੇ ਰਾਜ ਭਵਨ ਵਿੱਚ ਰਾਤ ਵੇਲੇ ਵਜ਼ੀਰ ਆਇਆ, ਕਹਿਣ ਲੱਗਾ, ਚੋਬਦਾਰ ਮਹਾਰਾਜ ਸੌਂਗੇ ਕਿ ਜਾਗਦੇ ਨੇ? ਚੋਬਦਾਰ ਦੋਵੇਂ ਹੱਥ ਜੋੜ ਕੇ ਸ਼ੀਸ਼ ਨਵਾ ਕੇ ਕਹਿਣ ਲੱਗਾ, ਜੀ ਉਹ ਸੌਂ ਗਏ ਹਨ, ਜਰਾ ਜਗਾਓ ਤਾਂ। ਵਜ਼ੀਰ ਨੇ ਮੋੜਵਾਂ ਸਵਾਲ ਕਰ ਦਿੱਤਾ। ਚੋਬਦਾਰ ਝਿਜਕ ਕੇ ਕਹਿਣ ਲੱਗਾ, ਸਾਹਿਬ ਮੈਂ ਮਾਰਿਆ ਜਾਵਾਂਗਾ। ਵਜ਼ੀਰ ਕਹਿਣ ਲੱਗਾ, ਮਤ ਡਰੋ, ਮੈਂ ਬਚਾਊਂਗਾ, ਬਹੁਤ ਜ਼ਰੂਰੀ ਕੰਮ ਹੈ ਔਰ ਅਬੇ ਹੈ। ਚੋਬਦਾਰ ਭਾਰੇ ਭਾਰੇ ਕਦਮੇ ਡਿਉੜੀ ਦੇ ਅੰਦਰ ਚਲਾ ਗਿਆ। ਕੁਝ ਚਿਰ ਮਗਰੋਂ ਮੁੜ ਆਇਆ ਅਤੇ ਆਖਣ ਲੱਗਾ, ਹਜ਼ੂਰ ਜਾਗ ਪਏ ਹਾਂ, ਦੀਵਾਨ ਖਾਨੇ ਵਿੱਚ ਚਲੋ, ਉੱਥੇ ਉਡੀਕ ਕਰਨ ਦੀ ਆਗਿਆ ਹੈ। ਵਜ਼ੀਰ ਦੀਵਾਨ ਖਾਨ ਦੇ ਅੰਦਰ ਜਾ ਕੇ ਬਹਿ ਗਿਆ। ਕੁਝ ਚਿਰ ਮਗਰੋਂ ਮਹਾਰਾਜ ਜੀ ਆ ਗਏ। ਰਾਜਾ ਪੁੱਛਣ ਲੱਗਾ, ਇਸ ਵੇਲੇ ਨੀਂਦਰ ਖਰਾਬ ਕੀਤੀ ਹੈ, ਕੀ ਕੋਈ ਬੇਜਾ ਪਈ? ਵਜ਼ੀਰ ਮੱਥਾ ਟੇਕ ਕੇ ਕਹਿਣ ਲੱਗਾ, ਹਜ਼ੂਰ ਜਾਨ ਬਖਸ਼ੀ ਹੋਵੇ। ਮੈਂ ਅਰਜ਼ ਕਰਾਂ, ਕਦੇ ਦੁੱਖ ਨਾ ਦਿੰਦਾ, ਪਰ ਆਪਦਾ ਹੀ ਅਚਨਚੇਤੀ ਆਈ ਹੈ ਅਤੇ ਸਵੇਰ ਤੱਕ ਉਡੀਕ ਨਹੀਂ ਸੀ ਕੀਤੀ ਜਾ ਸਕਦੀ। ਰਾਜਾ ਤ੍ਰਿਭੁਕੇ, ਸੁੱਖ ਤੇ ਹੈ ਵਜ਼ੀਰ ਜੀ, ਕੀ ਹੋਇਆ? ਵਜ਼ੀਰ ਕਹਿਣ ਲੱਗਾ, ਉਹ ਬਿਪਤਾ ਖਰਾਜ ਭਰਨ ਦੀ, ਇੱਕ ਸੂਹੀਆ ਆਇਆ ਅਤੇ ਮੀਆਂ ਖਾਂ ਦਾ ਆਪ ਜੰਮੂ ਠਹਿਰ ਗਿਆ, ਉਸ ਇਲਾਕੇ ਦੀ ਉਗਰਾਹੀ ਕਰੇਗਾ ਅਤੇ ਅਲਫ ਖਾਂ ਇੱਧਰ ਭੇਜਿਆ ਹੈ ਸੋ ਜੋ ਸਾਥੋਂ ਉਗਰਾਹੀ ਕਰੇ। ਰਾਜਾ ਕਹਿਣ ਲੱਗਾ, ਫਿਰ ਕਿੱਥੇ ਜੰਮੂ, ਕਿੱਥੇ ਕਾਂਗੜਾ, ਉੱਡ ਕੇ ਤਾਂ ਨਹੀਂ ਆ ਜਾਵੇਗਾ? ਵਜ਼ੀਰ ਕਹਿਣ ਲੱਗਾ, ਰਾਮ ਨਾ ਕਰੇ, ਕੱਲ੍ਹ ਸੂਰਜ ਚੜ੍ਹਦੇ ਨਾਲ ਜਾਂ ਦੋ ਘੜੀ ਦਿਨ ਚੜ੍ਹੇ ਉਹ ਸਾਡੀ ਸਫੀਲ ਦੇ ਬਾਹਰ ਗੋਲੇ ਚਲਾ ਰਿਹਾ ਹੋਵੇਗਾ। ਇਹੋ ਤਾਂ ਉਹਨਾਂ ਨੇ ਚਲਾਕੀ ਕੀਤੀ ਹੈ ਕਿ ਚੁੱਪ ਚਾਪ ਬਕਾਰੇ ਕੂਚ ਆ ਗਿਆ ਹੈ। ਜੇ ਸਾਨੂੰ ਸਲਾਹ ਅਤੇ ਤਿਆਰੀ ਦਾ ਸਮਾਂ ਨਾ ਮਿਲੇ ਤੇ ਅਚਾਨਕ ਆਸ਼ਾਪਾ ਮਾਰੇ। ਰਾਜਾ ਵੀ ਘਬਰਾ ਗਿਆ ਕਿ ਸੂਹੀਆ ਸੱਚਾ? ਵਜ਼ੀਰ ਕਹਿਣ ਲੱਗਾ, ਮੈਂ ਸਹੀ ਕਰ ਲਿਆ ਹੈ, ਪਰਖ ਲਿਆ ਹੈ, ਸੱਚਾ ਹੈ। ਜਾਓ ਬਖਸ਼ੀ ਨੂੰ ਬੁਲਾਓ, ਰਾਜੇ ਨੇ ਹੁਕਮ ਕੀਤਾ। ਵਜ਼ੀਰ ਕਹਿਣ ਲੱਗਾ, ਮੈਂ ਨਾਲੇ ਲੈ ਕੇ ਆਇਆ, ਬਾਹਰ ਖੜਾ ਹੈ, ਜੇ ਹਜ਼ੂਰ ਨੇ ਮੇਰੇ ਨਾਲ ਕੋਈ ਗੱਲ ਵੱਖਰੀ ਕਰਨੀ ਹੈ ਤਾਂ ਕਰ ਲਓ, ਨਹੀਂ ਤਾਂ ਸੱਦ ਲਵਾਂ। ਰਾਜਾ ਕਹਿਣ ਲੱਗਾ, ਸੱਦ ਲਓ ਦੀਵਾਨ ਸਾਹਿਬ। ਵਜ਼ੀਰ ਕਹਿਣ ਲੱਗਾ, ਵੀ ਘਰੋਂ ਆਦਮੀ ਟੋਰ ਕੇ ਆਇਆ ਸਾਂ, ਉਹ ਵੀ ਹੁਣ ਤੱਕ ਕੱਪੜ ਗਿਆ ਹੋਵੇਗਾ, ਮੈਂ ਦੇਖਦਾ ਹਾਂ। ਬਾਹਰ ਜਾ ਕੇ ਇੱਕ ਪਹਿਰੇ 'ਤੇ ਖੜੀ ਗੋਲੀ ਨੂੰ, ਜਾ ਬੀਬੀ ਬਾਹਰਲੇ ਚੋਬਦਾਰ ਨੂੰ ਕਹੋ ਕਿ ਬਖਸ਼ੀ ਅਤੇ ਦੀਵਾਨ ਸਾਹਿਬ ਨੂੰ ਦੀਵਾਨਖਾਨੇ ਵਿੱਚ ਘੱਲ ਦੇਵੇ। ਗੋਲੀ ਸਿਰ ਨੂੰ ਆ ਕੇ ਚਲੀ ਗਈ ਤੇ ਦੋਵੇਂ ਅਹਿਲਕਾਰ ਮਹਾਰਾਜ ਦੇ ਪਾਸ ਪਹੁੰਚ ਗਏ। ਮੱਥਾ ਟੇਕਿਆ, ਇੱਕ ਪਾਸੇ ਹੋ ਕੇ ਬੈਠ ਗਏ। ਰਾਜਾ ਕਹਿਣ ਲੱਗਾ, ਕਿਉਂ ਬਖਸ਼ੀ ਸਾਹਿਬ, ਇਹ ਅਚਾਨਕ ਬਿਜ ਕਿਵੇਂ ਆ ਪਈ ਹੈ? ਬਖਸ਼ੀ ਕਹਿਣ ਲੱਗਾ, ਹਜ਼ੂਰ, ਜਦ ਆਪ ਨੇ ਜੰਮੂ ਨੂੰ ਜਵਾਬ ਘੱਲਿਆ ਸੀ ਤਦ ਤੋਂ ਉੱਥੋਂ ਦੇ ਰਾਹ ਵਿੱਚ ਸੂਈਏ ਛੱਡੇ ਹੋਏ ਸਨ। ਅੱਜ ਇੱਕ ਘੋੜੇ ਦੌੜ ਭੱਜਾ ਆਇਆ ਤੇ ਆ ਕੇ ਮੀਆਂ ਅਲਫ ਖਾਨ ਨੇ ਆਪਣੀ ਤਿਆਰੀ ਦੀ ਜੋ ਸੂਹ ਨਿਕਲੀ ਹੈ ਉਹ ਆ ਕੇ ਦਿੱਤੀ ਹੈ। ਵੱਡੇ ਵੱਡੇ ਅਹੁਦੇਦਾਰਾਂ ਨੂੰ ਇਹੋ ਪਤਾ ਹੈ ਕਿ ਸਾਰੀ ਫੌਜ ਭੱਦਰਵਾਂ ਨੂੰ ਚਲੀ ਗਈ ਹੈ ਤੇ ਅਚਾਨਕ ਅਲਫ ਖਾਂ ਇਸ ਰੁੱਖ ਟੁਰ ਪਿਆ। ਇਹ ਵੀ ਪਤਾ ਨਹੀਂ ਫੌਜ ਨੂੰ ਕਿ ਕਿੱਧਰ ਜਾਣਾ ਹੈ। ਕਠੂਵੇ ਪਠਾਨਕੋਟ ਵੱਲ ਪਹਿਲੇ ਪੈਣਾ ਹੈ ਕਿ ਜਾਂ ਪਹਿਲੇ ਕਾਂਗੜੇ 'ਤੇ? ਪਰ ਸੂਈਏ ਨੇ ਜਾਨ ਹੂਲ ਹੂਲ ਕੇ ਅਤੇ ਸਾਰੇ ਆਪਣੇ ਕਰਤੱਵ ਵਰਤ ਵਰਤਾ ਕੇ ਪਤਾ ਕਰ ਹੀ ਲਿਆ ਹੈ ਕਿ ਪਹਿਲੇ ਉਹ ਕਾਂਗੜੇ ਦੀ ਸੇਧ ਹੈ ਅਤੇ ਕੱਲ੍ਹ ਸਵੇਰੇ ਪੁੱਜ ਜਾਣ ਦੀ ਆਸ ਹੈ, ਫਿਰ ਅੱਗੇ ਜਾਣਗੇ। ਰਾਜਾ ਕਹਿੰਦਾ, ਸ਼ਾਬਾਸ਼, ਪਰ ਹੁਣ ਸਮਾਂ ਤੰਗੀ ਵਾਲਾ ਹੈ, ਅਸੀਂ ਪਹਿਲਾਂ ਤਿਆਰ ਵੀ ਨਹੀਂ ਹਾਂ। ਖਿਆਲ ਸੀ ਕਿ ਮੀਆਂ ਖਾਂ ਦਾ ਦੂਤ ਵੱਢੀ ਖਾ ਗਿਆ ਹੈ, ਉਹ ਸਾਡੇ 'ਤੇ ਹੱਲਾ ਨਹੀਂ ਬੋਲੇਗਾ, ਜੇ ਹੋਇਆ ਤਾਂ ਉਹ ਦੂਤ ਝਟਪਟ ਪਤਾ ਦੇਵੇਗਾ। ਪਰ ਉਸ ਖਾਧਾ ਵੀ ਅਤੇ ਦਗਾ ਵੀ ਦੇ ਗਿਆ। ਬਖਸ਼ੀ ਕਹਿਣ ਲੱਗਾ ਕਿ ਤੁਰਕ ਪਠਾਨ ਦੀ ਸੁਗੰਧ ਦਾ ਰਾਜਪੂਤ ਲੜਕੀ ਨਿਭਾ, ਇਹਨਾਂ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਦੀਵਾਨ ਠੰਡਾ ਸਾਹ ਲੈ ਕੇ ਕਹਿਣ ਲੱਗਾ, ਦੈਵ, ਫਿਰ ਹੁਣ ਮੰਤਰ ਕੀ ਹੈ? ਰਾਜੇ ਨੇ ਸਵਾਲ ਗਿਆ, ਨਿਗਾਹ ਨਾਲ ਤੱਕਿਆ ਜਦੋਂ ਤਾਂ ਬਖਸ਼ੀ ਕਹਿਣ ਲੱਗਾ ਹੈ ਕਿ ਮੈਨੂੰ ਮਿਲੇ ਆਗਿਆ ਜਾ ਕੇ ਸੈਨਾ ਹੁਣੇ ਤਿਆਰ ਕਰਾਂ। ਦਿਨ ਚੜ੍ਹਨ ਤੋਂ ਅੱਗੋ ਅੱਗੋਂ ਕਿਲ੍ਹਾ ਕੋਟ ਸਭ ਨਾਕੇ ਜਿਹੜੇ ਨੇ ਇਹ ਮੱਲ ਲੈ ਜਾਣ, ਪਹਿਰੇ ਬਿਠਾ ਦਿੱਤੇ ਜਾਣ, ਤੋਪਾਂ ਬੰਦੂਕਾਂ ਤੀਰਾਂ ਦੇ ਸਮਾਨ ਠੀਕ ਠਾਕ ਕਰਕੇ ਤਿਆਰ ਬਰ ਤਿਆਰ ਰੱਖੇ ਜਾਣ ਅਤੇ ਕੁਝ ਫੌਜ ਅੱਗੇ ਜਾ ਕੇ ਰੋਕਾ ਪਾਵੇ। ਇੱਧਰ ਹੁਣੇ ਦੂਤ ਉੱਠ ਜਾਣ ਰਾਜਿਆਂ ਵੱਲ ਕਿ ਸਭੇ ਆਓ, ਮੈਂ ਅੱਗੇ ਵੱਧ ਕੇ ਯੁੱਧ ਨਹੀਂ ਛੇੜਾਂਗਾ, ਪਰ ਅਲਫ ਖਾਂ ਦਾ ਦੂਰ ਹੀ ਟਿਕਾਣਾ ਕਰਾ ਕੇ ਸੁਲਾਹ ਦੀ ਗੱਲਬਾਤ ਛੇੜਾਂਗਾ। ਦੋ ਚਾਰ ਦਿਨ ਇਹਨਾਂ ਗੱਲਾਂ ਬਾਤਾਂ ਵਿੱਚ ਲੰਘ ਜਾਣਗੇ, ਇਹੋ ਵਕਤ ਮਿਲੇਗਾ ਸਭਨਾਂ ਨੂੰ ਇਕੱਠੇ ਹੋ ਜਾਣ ਦਾ, ਜਦੋਂ ਅਲਫ ਖਾਂ ਦੇਖੇਗਾ ਕਿ ਸਾਰੇ ਰਾਜੇ ਫੌਜਾਂ ਸਮੇਤ ਆ ਜੁੜੇ ਨੇ, ਸਮਾਨ ਜੰਗ ਵੀ ਤਿਆਰ ਹੋ ਗਿਆ ਹੈ, ਤਾਂ ਸਾਡੀਆਂ ਗੱਲਾਂ ਆਪੇ ਮੰਨੇਗਾ, ਖਰਾਜ ਦੀ ਕਿਸ਼ਤ ਹੋ ਜਾਵੇਗੀ, ਕੁਝ ਛੋਟ ਵੀ ਹੋ ਜਾਵੇਗੀ ਅਤੇ ਰਹਿ ਵੀ ਬਣ ਜਾਏਗੀ। ਜੇ ਨਾ ਮੰਨਿਆ, ਛਿੜ ਪਈ, ਫਿਰ ਅਸੀਂ ਉਸ ਨੂੰ ਜ਼ਰੂਰ ਕੁੱਟ ਲਵਾਂਗੇ। ਪਹਾੜਾਂ ਦਾ ਮਾਮਲਾ ਹੈ, ਸਾਡਾ ਇਲਾਕਾ ਹੈ, ਉਹ ਪਰਦੇਸੀ ਹੈ, ਔਰੰਗਜ਼ੇਬ ਵੀ ਅਜੇ ਦੱਖਣ ਵਿੱਚ ਰੁੱਝਾ ਰਿਹਾ ਹੈ, ਇੱਥੇ ਹੋਰ ਵੱਡਾ ਜੰਗ ਨਹੀਂ ਛੇੜਨਾ ਚਾਹੇਗਾ, ਦਾਬੇ ਝਾਂਸੇ ਨਾਲ ਕੰਮ ਕੱਢਣਾ ਚਾਹੁੰਦਾ। ਜੇ ਉਸਦਾ ਸਰਦਾਰ ਇੱਥੇ ਲੰਮਾ ਸਮਾਂ ਸਹੇੜ ਬਹੇਗਾ ਤਾਂ ਉਸ 'ਤੇ ਉਹ ਖੁਸ਼ ਨਹੀਂ ਹੋਏਗਾ, ਇਹ ਗੱਲ ਅਲਫ ਖਾਂ ਵੀ ਸਮਝਦਾ ਹੈ। ਵਜ਼ੀਰ ਕਹਿਣ ਲੱਗਾ, ਗੱਲ ਤਾਂ ਠੀਕ ਹੈ, ਬੜੀ ਵਿਚਾਰਯੋਗ ਹੈ। ਦੀਵਾਨ ਵੀ ਵਿੱਚੋਂ ਬੋਲਿਆ, ਪਰ ਅੰਤ ਵੀ ਸੋਚੋ ਨਾ, ਅਲਫ ਖਾਂ ਮਾਰ ਲਿਆ ਫਿਰ ਕੀ, ਅੱਗੇ ਸੋਚੋ ਕੀ ਹੋਏਗਾ, ਫਿਰ ਕੋਈ ਹੋਰ ਬੇਖਾਂ ਆ ਜੂਗਾ, ਉਹ ਵੀ ਮਾਰ ਲਿਆ ਤੇ ਫਿਰ ਕੋਈ ਹੋਰ ਖਾਂ ਆ ਜੂਗਾ। ਇਹ ਟਿੱਡੀ ਦਲ ਤੇ ਤੁਰਕ ਸ਼ੀਹਰ ਫੀਕ ਦੀ ਮੁੱਕ ਸਕਦੀਆਂ ਨੇ? ਜਿੰਨੇ ਕਹਾਣ ਲਾਓ ਉਦੋਂ ਦੁਣੇ ਜੰਮ ਜਾਂਦੇ ਨੇ, ਫਿਰ ਉਹ ਪਾਤਸ਼ਾਹ ਅਸੀਂ ਰਜਵਾੜੇ, ਕੀ ਪਿੱਦੀ ਤੇ ਕੀ ਪਿੱਦੀ ਦਾ ਸ਼ੋਰਬਾ, ਕਦ ਤੱਕ ਅਟਕਾਂ ਪਾਵਾਂਗੇ, ਅੰਤ ਹਾਰਾਂਗੇ, ਫਿਰ ਮਿੰਨਤਾਂ ਕਰਾਂਗੇ, ਡੋਲੇ ਦਿਆਂਗੇ, ਚੱਟੀਆਂ ਭਰਾਂਗੇ, ਪਹਿਲੀ ਅਸੀਂ ਕਿਉਂ ਨਾ ਹੋਰ ਮੇਟਣ ਵਾਲੀ ਸੌਖੀ ਤੇ ਨੇੜੇ ਹੀ ਮੁੱਕ ਜਾਣ ਵਾਲੀ ਗੱਲ ਕਰੀਏ, ਇਸ ਤਰ੍ਹਾਂ ਦੀ ਕੋਈ ਸੋਚ ਸੋਚੀਏ। ਰਾਜਾ ਕਹਿਣ ਲੱਗਾ, ਠੀਕ, ਸੂਰਮਗਤੀ ਤਾਂ ਸਾਡਾ ਧਰਮ ਹੈ, ਪਰ ਨੀਤੀ ਵੀ ਕੋਈ ਸ਼ੈ ਹੈ ਨਾ, ਹਰ ਥਾਂ 'ਤੇ ਸੂਰਮਗਤੀ ਤਾਂ ਨਹੀਂ ਕੰਮ ਕਰਦੀ। ਇਹ ਰਾਜਨੀਤੀ, ਯੁੱਧ ਨੀਤੀ, ਸਮਾਜ ਨੀਤੀ, ਕੁਟਲ ਨੀਤੀ, ਇਹਦੇ ਵਿੱਚੋਂ ਕਿਸੇ ਨੀਤੀ ਨਾਲ ਕੰਮ ਕੱਢਿਆ ਜਾਵੇ। ਵਜ਼ੀਰ ਕਹਿਣ ਲੱਗਾ ਕਿ ਬਖਸ਼ੀ ਵਾਲੀ ਗੱਲ ਤਾਂ ਮੇਰੇ ਦਿਲ ਲੱਗਦੀ ਹੈ, ਪਰ ਉਸ ਨੂੰ ਨਿਭਾਉਣ ਵਿੱਚ ਬੜੀ ਦਿਨਾਈ ਤੇ ਜੇਰੇ ਦੀ ਲੋੜ ਹੈ। ਧਿਆਨ ਰੱਖੀਏ ਕਿ ਅਸੀਂ ਲੜਨਾ ਨਹੀਂ, ਨਿਰਾ ਦਾਬਾ ਝਾਂਸਾ ਦਿਖਾਉਣਾ ਹੈ, ਫਿਰ ਜਿੱਥੇ ਮੁੱਕੇ ਉੱਥੇ ਮੁਕਾ ਲਵਾਂਗੇ। ਬਖਸ਼ੀ ਕਹਿਣ ਲੱਗਾ ਠੀਕ ਹੈ, ਜਾਣ ਬੁੱਝ ਕੇ ਨਹੀਂ ਲੜਨਾ, ਪਰ ਜੇ ਲੜਨਾ ਪੈ ਜਾਵੇ ਤਾਂ ਫਿਰ ਵੰਗਾਂ ਵੀ ਨਹੀਂ ਪੈਣਗੇ ਬੈਠਣਾ। ਅਸੀਂ ਕਿੰਨੀਆਂ ਧਾਰਾਂ ਦੇ ਰਾਜੇ ਹੋਵਾਂਗੇ, ਕਿੰਨੀ ਸੈਨਾ ਹੋਊਗੀ, ਫਿਰ ਏਕੇ ਦਾ ਵੀ ਕੁਛ ਮੁੱਲ ਹੁੰਦਾ ਹੈ, ਇਕੱਠੇ ਹੋ ਕੇ ਲੜਾਂਗੇ। ਰਾਜਾ ਕਹਿਣ ਲੱਗਾ ਠੀਕ ਹੈ, ਪਰ ਇਹ ਜਿਹੜਾ ਏਕੇ ਵਾਲੀ ਗੱਲ ਹੈ ਨਾ, ਇਹ ਮੁਸ਼ਕਲ ਹੈ। ਕਹਿਲੂਰੀਏ ਜੀ ਦਾ ਸਾਡੇ ਵਿੱਚ ਵਿਸ਼ਵਾਸ ਨੇ, ਖਾਰ ਰੱਖਦਾ, ਪਤਾ ਨਹੀਂ ਮੰਨੇ ਨਾ ਮੰਨੇ ਜਾਂ ਕੀ ਕਰ ਪਵੇ। ਬਖਸ਼ੀ ਤੇ ਫਿਰ ਅਸੀਂ ਸਮਾਂ ਟਪਾਈਏ, 2-10 ਦਿਨ ਇੱਧਰ ਕੱਢੀਏ, ਜੇ ਕਹਿਲੂਰੀਆ ਨਾ ਆਇਆ ਤਾਂ ਜੋ ਅਲਫਕਾਂ ਕਹੇਗਾ ਮੰਨ ਲਵਾਂਗੇ। ਇੱਕ ਵਾਰੀ ਅਸੀਂ ਵੀ ਦੇਖੀਏ ਕਿ ਇਕੱਠੇ ਹੋ ਸਕਦੇ ਹਾਂ ਕਿ ਨਹੀਂ। ਦੀਵਾਨ ਕਹਿਣ ਲੱਗਾ ਰਾਜਾ ਜੀ ਨੂੰ ਭੀਮ ਚੰਦ ਦੀ ਦੁਸ਼ਮਣੀ ਖਟਕ ਰਹੀ ਹੈ, ਸੋ ਕਿਉਂ ਨਾ ਇਸ ਵੇਲੇ ਬਦਲਾ ਲੈ ਲਈਏ। ਰਾਜਾ ਕਹਿਣ ਲੱਗਾ ਇਉਂ ਠੀਕ ਹੈ। ਬਖਸ਼ੀ ਨੇ ਸਕੀਮ ਸਮਝਾਈ, ਵਿਉਂਤ ਦੱਸੇ, ਸਮਾਂ ਜਾ ਰਿਹਾ, ਅਸੀਂ ਤਿਆਰੀ ਤਾਂ ਆਰੰਭੀਏ, ਕਿਤੇ ਉਹ ਨਾ ਹੋਵੇ ਕਿ ਅਲਫਕਾਂ ਸਿੱਧਾ ਹੀ ਸਾਡੇ ਨਗਰ ਕੋਟ ਵਿੱਚ ਆ ਜਾਵੇ, ਸੈਨਾ ਲਿਆ ਬਿਠਾਵੇ, ਜਿਵੇਂ ਬਿੱਲੀ ਦੇ ਮਗਰ ਬਲੂੰਗੜੇ ਆ ਵੜਦੇ ਨੇ ਨਾ। ਹਾਲੇ 3 ਗੱਲਾਂ ਕਰੋ, ਆਪਣੀ ਤਿਆਰੀ, ਉਸਦੇ ਅੱਗੇ ਰੋਕ ਅਤੇ ਉਸ ਵੱਲ ਦੂਤ ਘੱਲ ਕੇ ਵਲ ਛਲ ਨਾਲ ਵਕਤ ਗੁਜ਼ਾਰਨ ਦੀ ਅਤੇ ਨਾਲ ਨਾਲ ਰਾਜਿਆਂ ਨੂੰ ਸੱਦਣ ਦੀ। ਰਾਜਾ ਕਹਿੰਦਾ ਗੱਲ ਇਹ ਵੀ ਠੀਕ ਹੈ, ਪਰ ਕੋਈ ਵਿਉਂਤ ਤੇ ਕੱਢੋ ਕਿ ਸੱਪ ਤੇ ਵੈਰੀ ਆਪੋ ਵਿੱਚ ਢੁੱਕ ਪੈਣ ਤੇ ਅਸੀਂ ਦੋਹਾਂ ਤੋਂ ਬਚੀਏ, ਜੇ ਦੋਵੇਂ ਮਰਨ ਤਾਂ ਹੀ ਸੁੱਖ ਹੈ, ਇੱਕ ਮਰੇ ਚਲੋ ਤਾਂ ਵੀ ਸੁੱਖ ਹੈ, ਦੂਜੇ ਨਾਲ ਤੇ ਨਿਪਟ ਲਵਾਂਗੇ। ਅਲਫ ਖਾਂ ਤੇ ਭੀਮ ਚੰਦ ਕਹਿਲੂਰ ਪਤੀ ਦਾ ਟਾਕਰਾ ਹੋ ਜਾਵੇ, ਜਿਹੜਾ ਮਰੇ ਸੋ ਮਰੇ, ਅਸੀਂ ਬਚ ਜਾਵਾਂਗੇ। ਦੀਵਾਨ ਨੇ ਵੀ ਹਾਮੀ ਭਰੀ, ਮਾਮਲਾ ਠੀਕ ਹੈ। ਵਜ਼ੀਰ ਦੰਦ ਪੀ ਕੇ ਕਹਿਣ ਲੱਗਾ ਉਹ ਹੈ ਤਾਂ ਠੀਕ, ਪਰ ਨੀਤੀ ਪਰਲੇ ਸਿਰੇ ਦੀ ਹੈ, ਇੱਕ ਵਾਰੀ ਹੋਰ ਸੋਚ ਲਓ। ਰਾਜਾ ਕਹਿਣ ਲੱਗਾ ਕਹੀ ਸੋਚ, ਕਹੀ ਨੀਤੀ? ਵਜ਼ੀਰ ਕਹਿਣ ਲੱਗਾ ਕਿ ਅਲਫ ਖਾਂ ਵੀ ਵੈਰੀ ਹੈ, ਭੀਮਾ ਵੀ ਵੈਰੀ ਹੈ, ਉਹ ਤਾਂ ਧੁਰਦਾ ਵੈਰੀ ਹੈ, ਇਹ ਰੁੱਸਿਆ ਹੋਇਆ ਭਰਾ, ਰੁੱਸੇ ਭਰਾ ਨੂੰ ਵਿਧਾਤਰੀ ਵੈਰੀ ਦੇ ਹੱਥੋਂ ਮਰਵਾਉਣਾ ਧਰਮ ਵਿਹਤ ਵੀ ਨਹੀਂ ਹੈ ਤੇ ਨੀਤੀ ਵੀ ਨਹੀਂ ਹੈ। ਬਖਸ਼ੀ ਕਹਿਣ ਲੱਗਾ ਮਹਾਰਾਜ ਜੀ, ਇਸ ਵੇਲੇ ਹੋ ਰਹੀ ਹੈ ਇੱਕ ਔਕੜ ਉੱਤੇ ਵਿਚਾਰ, ਤੁਸੀਂ ਉਹ ਮਾਲਕ, ਅਸੀਂ ਹਾਂ ਚਾਕਰ, ਪਰ ਚਾਕਰ ਹਾਂ ਤਨਵਾਰੂ, ਤਨ ਮਾਰਨ ਵਾਲੇ, ਆਪ ਦਾ ਡੁੱਲੇ ਮੁੜਕਾ ਜਿੱਥੇ ਉੱਥੇ ਡੁੱਲੇਗਾ ਸਾਡਾ ਲਹੂ, ਖਿਮਾ ਕਰਨਾ, ਸੱਚ ਕਹਿਣਾ ਇਸ ਵੇਲੇ ਧਰਮ ਹੈ, ਭੀਮੇ ਦਾ ਸਾਡਾ ਹੈ ਘਰ ਦਾ ਜੰਗ, ਜੇਕਰ ਘਰ ਵਿੱਚ ਹੀ ਮੁੱਕੇ ਤਾਂ ਠੀਕ ਹੈ, ਭਾਈਬੰਦੀ ਜੂਈ, ਅਲਫਖਾਂ ਹੈ ਸਭਨਾ ਦਾ ਵੈਰੀ ਬਾਹਰ ਦਾ, ਇਸ ਦੇ ਹੱਥੋਂ ਘਰ ਦੇ ਰੁੱਸੇ ਸੱਜਣਾਂ ਨੂੰ ਮਰਵਾਉਣਾ ਵੀਰਤਾ ਨਹੀਂ ਜੇ, ਵਿਸ਼ਾਲ ਚਿੱਤੀ ਇਹੀ ਹੈ ਕਿ ਹੁਣ ਤਾਂ ਘਰਦਿਆਂ ਨਾਲ ਸਾਰੇ ਫਰਕ ਭੁਲਾ ਦੇਈਏ, ਇੱਕ ਮੁੱਠ ਹੋ ਜਾਈਏ, ਅਲਫ ਖਾਂ ਤੋਂ ਜਿੰਨਾ ਰੁਪਈਆ ਬਚ ਸਕੇ ਬਚਾਈਏ, ਲੜੀਏ ਵੀ ਬਿਨਾ ਲੋੜ ਨਾ, ਉਸ ਨੂੰ ਗਲੋਂ ਲਾ ਕੇ ਫਿਰ ਆਪੋ ਡਿੰਮੇ ਦੇ ਵਿੱਚ ਨਿਬੜ ਲਵਾਂਗੇ, ਜਿਵੇਂ ਸਾਡਾ ਵਰਤਾਵਾ ਹੋ ਵਰਤ ਲਵਾਂਗੇ, ਆਪੋ ਵਿੱਚ ਛਿੱਤਰੀ ਦਾਲ ਵੰਡੀ ਜਾ ਸਕਦੀ ਹੈ, ਇਹ ਨੀਤੀ ਹੈ ਆਪੋ ਵਿੱਚ ਜੁੜ ਜਾਣ ਦੀ, ਜੋ ਗੁਰਗਾਦੀ ਦਾ ਗੱਦੀ ਨਸ਼ੀਨ ਹੈ ਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, उसने भी तलवार फड़ी हुई है, सिखा रहा है अपने डेरे विच अपने सिखां नूं। ते सारिआं नूं एक मेल जोल दे विच भी परो रहा है, वेखो ना असीं तां राजे हाँ, वह फकीर है। फकीर नूं सुपना आ गया है कि जे ये जुलम दा राज मेट देना है तां सानूं राज घरां नूं सारिआं नूं सोच के एक होना चाहिए। सानू भी सोच चाहिए है ना, नाले असी राजे कमाते हैं, सोच विचार तो भी भजदे हैं। वह फकीर होके भी सोच विचार करता है। दवान बड़ा हसया, हाँ जी फूकां मार मार के किले उड़ा देगा कि तू ये सोचदे। बख्शी कहन लगा मैं भी हैरान हाँ, समझ कम नहीं करदी, पर अशके आखो ना दाइए दे किहो जिहा दा दस रहा। वजीर कहन लगा निरा दाइया समान भी चाहिए। बख्शी भी कहन लगा समान जंग दे कर ही रहा ना, टूणे टामन दा तो नहीं कर रहा। तक लो ना पंगाणी विच फतेह शाह ने समाना वाले ने सारा सज समान सी ना उसदे कोल, ते विच जन्ने गए भीम चंद ने ते होर सारे राजे ने जोर ला ही लिया है ना। गुरु दे 500 पठान चाकर उन्हां राजिआं ने नखेड़ भी लै, फिर भी उसे फूकां मारन वाले फकीर ने राजपूतां ते पठाणां दे किहो जिहे आहू लाए। नीति सी उसकी कमाल, युद्ध विद्या के करतब सन ये भी कमाल, जंग का ढंग सी निराला। सूरमे उसके जिंद नूं ना चीज समझ के जूझे सन। सो देखो जितया ते सारे राजे शर्मिंदे होके हारे। पता जी ना किन्ने कु राजिआं दीआं सतियां दे मन उत्थे बने हुए हैं। राजा हाँ कुछ करामात ते खेल दी उत्थे, नाले ओ जिते तां वडियाई, हारे तां फकीर दा की गया। तुंबा चिमटा सदा सलामत, असी राजे होए पीढ़ियां दे राज कौन खतरे विच पावे। साडी जोखू है बड़ी। बख्शी कहन लगा हजूर सच फरमाया ने, इहो तां हुण विचार कर रहे हां कि राज सदा सलामत कायम रहे दायम रहे। एक बेनती जे आग्या बख्शो तां कर दिआं। श्री गुरु गोबिंद सिंह जी तुंबे चिमटे वाला साध नहीं जे, मैं एक वेर सूहा होके पौंटे साहब वेख आया है, वह कोई बहुत उच्ची हस्ती है। वजीर कहन लगा पर इस वेले तां अपनी पई है, भाई सोच विचार करके किसी सिट्टे ते आईए। बख्शी कहन लगा तैयारी तां झट करिए, यह तां गल मकाओ फिर अल्फ खान थत्थे मम्मे किवें करिए, जरा दरेडे उतारिए, फिर जंग करनी है कि सुलह, यह भी विचार कर लीए। बिजड़ वालिए नूं सद कर लीए, एक एक ते दो यारां हो जांदे ने, जे कहलूरिया रले तां गुरु नूं भी बां बेली बनावांगे। राजा कहण लगा ठीक है, पर भीम चंद नूं मारन दा वेला है, उसकी हैंकड़ नीवी हो जाए, यह वेला हथों नहीं गवाउणा। सभना ने इस ते भी सोच विचार करनी है। इउं मते मताउंदे सारे विदा हो गए। मेल वाली गल विच्चे रही। बख्शी ने जाके तैयारी आरंभ दित्ती। फौज किन्नी सुई वंड करके थां थाई लगन दे हुक्म दे दिते। वजीर ते दीवान आदिक सलाह मशवरे लई फिर बैठ गए। कांगड़े तो कुछ कु मीलां दी वित्त ते अल्फ खां दा डेरा आ पिया, ते उहदे तंबू विच कटौचिए दा वजीर आया होया। अल्फ खां कहण लगा वजीर साहब आइए, कैसे मजाज ने, अच्छे तो है ना। वजीर कहण लगा आपकी मेहरबानी है जी, तां फिर बैठिए। अल्फ खां ने कहा कहिए राजा साहब अच्छे हैं। वजीर कहण लगा जी रब दियां सुखां ने, रहमतां ने, रखा ने, शुक्र है। ਅਲਫ ਖਾਨ ਨੇ ਵੀ ਖਚਰੀ ਜੀ ਹਾਸੀ ਹੱਸੀ। ਵਜ਼ੀਰ ਕਹਿਣ ਲੱਗਾ, ਜੀ ਆਪ ਅੱਛੇ ਹੋ, ਬਾਲ ਬੱਚੇ ਅੱਛੇ ਹਨ, ਸਭ ਖੈਰੀਅਤ ਹੈ ਨਾ। ਅਲਫ ਖਾਨ ਕਹਿਣ ਲੱਗਾ, ਸ਼ੁਕਰ ਹੈ ਅੱਲਾਹ ਦਾ, ਸਭ ਖੈਰ ਹੈ। ਵਜ਼ੀਰ ਕਹਿਣ ਲੱਗਾ ਵੀ ਆਪ ਨੂੰ ਰਸਤ ਪਾਣੀ, ਘਾਹ ਪੱਠਾ ਸਭ ਠੀਕ ਪਹੁੰਚ ਗਿਆ ਨਾ, ਕੋਈ ਖੇਚਲ ਤਾਂ ਨਹੀਂ ਹੋਈ। ਅਲਫ ਖਾਨ ਕਹਿਣ ਲੱਗਾ, ਨਹੀਂ, ਆਪ ਦੇ ਅਹਿਲਕਾਰ ਬਹੁਤ ਅੱਛੇ ਹਨ, ਸਭ ਪ੍ਰਬੰਧ ਠੀਕ ਹੋ ਗਏ ਹਨ। ਵਜ਼ੀਰ ਸਾਹਿਬ ਕਹਿਣ ਲੱਗੇ, ਹੁਣ ਕਹੀਏ ਗੱਲ ਕਿਸ ਤਰ੍ਹਾਂ ਦੀ ਹੈ। ਕੱਲ੍ਹ ਆਪਦਾ ਅਹਿਲਕਾਰ ਕਹਿ ਗਿਆ ਸੀ ਕਿ ਅਸਾਂ ਜੰਗ ਨਹੀਂ ਕਰਨਾ ਅਤੇ ਦੋਸਤਾਨਾ ਵਰਤਾਓ ਵਰਤਣਾ ਹੈ। ਅਸੀਂ ਵੀ ਉਮੀਦ ਕਰਦੇ ਹਾਂ ਕਿ ਆਪਨੇ ਜੋ ਫੈਸਲਾ ਲਿਆ ਹੋ, ਹਜ਼ਰਤ ਸਲਾਮਤ ਚਾਹੁੰਦੇ ਹਨ ਕਿ ਬਿਨਾਂ ਤਲੋਕਾਤ ਵਿਗਾੜੇ ਦੇ ਮਾਮਲਾ ਨਿਪਟਾ ਲਿਆ ਜਾਣਾ ਚਾਹੀਦਾ। ਵਜ਼ੀਰ, ਹਾਂ, ਹਜ਼ਰਤ 'ਤੇ ਆਪ ਦੀ ਮਿਹਰਬਾਨੀ ਹੈ, ਅਸਾਂ ਇਹੋ ਖਿਆਲ ਪੱਕਾ ਕਰਕੇ ਆਪ ਨੂੰ ਦੋਸਤਾਨਾ ਅਗਵਾਨੀ ਦਿੱਤੀ ਹੈ। ਹੁਣ ਆਪ ਵੀ ਕੁਛ ਉਸੇ ਵਰਤਾਓ ਨੂੰ ਵਰਤੋਗੇ ਤਾਂ ਕਾਰਜ ਰਾਸ ਹਨ। ਅਸਾਂ ਜੋ ਕੁਛ ਦੇਣਾ ਹੈ ਸੋ ਦੇਣਾ ਹੀ ਹੈ, ਦੇਣੋ ਨਾ ਨਹੀਂ ਹੈ। ਗੱਲ ਇਤਨੀ ਕਹਿ ਕਿ ਵੇਖੋ ਨਾ, ਮੌਸਮੀ ਕਾਲ ਪਿਆ ਹੈ, ਮਾਮਲੇ ਉਗਰਾਏ ਨਹੀਂ ਗਏ, ਕੁਝ ਆਪਸ ਵਿੱਚ ਵਿਚਾਰ ਕਰਕੇ ਵੱਧ ਘੱਟ ਕਰਕੇ ਤੁਸੀਂ ਵੀ ਖੁਸ਼ ਹੋਵੋ, ਅਸੀਂ ਵੀ ਵੱਸਦੇ ਰਹੀਏ। ਅਲਫ ਖਾਂ ਕਹਿਣ ਲੱਗਾ, ਮੈਂ ਉਸ ਤੋਂ ਵੱਧ ਕੁਛ ਨਹੀਂ ਮੰਗਦਾ, ਜੋ ਕੁਛ ਤੁਸੀਂ ਦੇਣਾ ਆਪਣੀ ਸਮਰੱਥਾ ਅਨੁਸਾਰ ਦਿਓ, ਕਿਉਂਕਿ ਰਾਜਾਂ ਦਾ ਕੰਮ, ਰਾਜ ਘਰਾਣਿਆਂ ਦੇ ਖਰਚੇ, ਇਹ ਤਾਂ ਤੁਸੀਂ ਵੀ ਜਾਣਦੇ ਹੋ। ਵਜ਼ੀਰ ਕਹਿਣ ਲੱਗਾ, ਠੀਕ ਹੈ ਜੀ, ਬਸ ਅਸੀਂ ਥੋੜ੍ਹੀ ਜਿਹੀ ਛੋਟ ਚਾਹੁੰਦੇ ਹਾਂ। ਅਲਫ ਖਾਂ ਕਹਿਣ ਲੱਗਾ, ਪਰ ਇਹ ਗੱਲ ਹੈ ਔਖੀ, ਆ ਹਜ਼ਰਤ ਸ਼ਾਇਦ ਨਾ ਮੰਨਣ, ਅਤੇ ਮੈਂ ਸ਼ਰਤ ਕਿਵੇਂ ਤੋੜਾਂ। ਵਜ਼ੀਰ ਕਹਿਣ ਲੱਗਾ, ਸਮੇਂ ਦੀ ਹਾਲਤ ਵਿਚਾਰ ਕੇ ਹਮਦਰਦੀ ਦਾ ਵਰਤਾਓ ਕਰ ਲੈਣਾ ਚਾਹੀਦਾ ਹੈ, ਕੀਤੀਆਂ ਹੋਈਆਂ ਸ਼ਰਤਾਂ ਨੂੰ ਕਦੇ ਨਹੀਂ ਭਰਨਾ, ਪਰ ਫਿਰ ਵੀ ਇਹਨਾਂ ਵਿੱਚ ਥੋੜ੍ਹੀ ਲਚਕ ਤੇ ਰੱਖਣੀ ਚਾਹੀਦੀ ਹੈ ਨਾ, ਤੁਹਾਡੇ ਅਖਤਿਆਰ ਵਿੱਚ ਸਭ ਕੁਛ ਹੈ, ਤੁਸੀਂ ਚਾਹੋ ਤਾਂ ਕਰ ਸਕਦੇ ਹੋ, ਹਜ਼ਰਤ ਨੂੰ ਵੀ ਸਮਝਾ ਸਕਦੇ ਹੋ, ਮਨਾ ਸਕਦੇ ਹੋ। ਅਲਫ ਖਾਂ ਕਹਿਣ ਲੱਗਾ, ਇਸ ਤਰ੍ਹਾਂ ਜੇ ਮੈਂ ਛੋਟਾਂ ਕਰਨ ਲੱਗਾ ਤਾਂ ਫਿਰ ਸਾਰੇ ਪਹਾੜੀ ਇਲਾਕੇ ਵਿੱਚੋਂ ਕੀ ਲੈ ਕੇ ਜਾਵਾਂਗਾ, ਆਪਣੇ ਮਾਲਕ ਨੂੰ ਕਿਹੜਾ ਮੂੰਹ ਦਿਖਾਵਾਂਗਾ। ਵਜ਼ੀਰ ਕਹਿਣ ਲੱਗਾ, ਤੁਸੀਂ ਅਸਾਂ ਨਾਲ ਤਾਂ ਵਰਤੋਂ ਖਾਂ ਵਰਤਣ ਸਲੂਕ ਦੀ, ਅਸੀਂ ਤੁਹਾਨੂੰ ਦੋਸਤ ਹੋ ਕੇ ਮਿਲੇ ਹਾਂ, ਜੋ ਆਕੜੇ ਉਸ ਤੋਂ ਸਾਰਾ ਲਓ, ਸਗੋਂ ਦੂਣਾ ਲਓ, ਨਾਲ ਚੱਟੀ ਵੀ ਭਰਾਓ। ਅਲਫ ਖਾਂ ਕਹਿਣ ਲੱਗਾ, ਵਜ਼ੀਰ ਸਾਹਿਬ, ਬਾਤ ਸਾਫ ਸਾਫ ਇਹ ਹੈ ਕਿ ਕੋਈ ਤੁਸੀਂ ਵੀ ਕਦਮ ਅੱਗੋਂ ਵਧੋ, ਮੈਂ ਫਿਰ ਰਿਆਇਤ ਕਰ ਦਿਆਂ। ਫਰਜ਼ ਕਰੋ ਮੈਂ ਤੁਹਾਡੀ ਗੱਲ ਮੰਨ ਲਵਾਂ, ਜਿੰਨੀ ਕੁ ਮੇਰੇ ਵੱਸ ਵਿੱਚ ਹੋਵੇ, ਫਿਰ ਤੁਸੀਂ ਕੀ ਕਰੋਗੇ। ਵਜ਼ੀਰ ਕਹਿਣ ਲੱਗਾ ਕਿ ਤੁਹਾਡੀ ਮਦਦ, ਹਰ ਤਰ੍ਹਾਂ ਦੀ ਮਦਦ ਕਰਾਂਗੇ। ਮਸਲਨ? ਵਜ਼ੀਰ ਕਹਿਣ ਲੱਗਾ, ਮਸਲਨ ਤੁਸੀਂ ਸਾਡੇ ਨਾਲ ਵੱਧ ਤੋਂ ਵੱਧ ਅੱਧੇ ਤੱਕ ਰਿਆਇਤ ਕਰ ਦਿਓ, ਬਾਕੀ ਜੋ ਅੱਧੀ ਛੋਟ ਕਰ ਦਿਓਗੇ ਨਾ, ਅਸੀਂ ਤੁਹਾਡੇ ਨਾਲ ਰਲਾਂਗੇ, ਤੁਸੀਂ ਅੱਗੇ ਵਧੋ। ਜੇ ਤੁਹਾਨੂੰ ਕਿਤੇ ਸਾਡੀ ਮਦਦ ਦੀ ਲੋੜ ਪਵੇ ਤਾਂ ਅਸੀਂ ਤੁਸਾਂ ਵੱਲੋਂ ਹੋ ਕੇ ਨਾ ਮੰਨਣ ਵਾਲੇ ਨਾਲ ਲੜਾਂਗੇ। ਅਲਫ ਖਾਂ ਕਹਿਣ ਲੱਗਾ, ਸ਼ਾਬਾਸ਼, ਇਹ ਤੁਹਾਡੀ ਨੀਤੀ ਬਹੁਤ ਵਧੀਆ, ਬਹੁਤ ਖੁਸ਼ੀ ਹੋਈ, ਪਰ ਕੁਛ ਹੋਰ ਮਦਦ ਚਾਹੀਏ। ਹਜ਼ੂਰ, ਕਿਸ ਤਰ੍ਹਾਂ ਦੀ? ਵਜ਼ੀਰ ਨੇ ਪੁੱਛਿਆ। ਅਲਫ ਖਾਂ ਕਹਿਣ ਲੱਗਾ, ਕੋਈ ਤਦਬੀਰ ਦੱਸੋ ਕਿ ਜਿਸ ਨਾਲ ਛੇਤੀ ਕੰਮ ਹੋ ਜਾਵੇ, ਤੁਸਾਂ ਦੀ ਦੋਸਤੀ ਦਾ ਲਾਭ ਸਰੀਰ ਕੁਝ ਨਿਕਲੇ। ਵਜ਼ੀਰ ਖਾਂ ਕਹਿੰਦਾ, ਹਾਂ। ਵਜ਼ੀਰ ਆਖਣ ਲੱਗਾ, ਹਾਂ, ਇਹ ਭੇਦ ਦੀ ਗੱਲ ਦੱਸ ਦਿਆਂਗਾ। ਅਤੇ ਇੱਕ ਗੱਲ ਹੋਰ, ਸਾਡੇ ਨਾਲ ਬਿੱਜੜ ਵਾਲੀਆ ਦਿਆਲ ਚੰਦ ਰਾਜਾ ਵੀ ਹੈ, ਦੋਵੇਂ ਰਾਜੇ ਆਪ ਦੇ ਮਦਦਗਾਰ ਹੋਣਗੇ, ਪਰ ਦੋਹਾਂ ਤੋਂ ਆਪ ਨੇ ਅੱਧ ਲੈ ਕੇ ਫੈਸਲਾ ਕਰ ਦੇਣਾ ਅਤੇ ਬਾਕੀ ਸਾਡੀ ਫੌਜ ਤੁਹਾਡੇ ਨਾਲ ਹੋਏਗੀ। ਬਹੁਤ ਖੂਬ, ਬਹੁਤ ਅੱਛਾ, ਵਜ਼ੀਰ ਖਾਂ ਬੋਲਿਆ। ਵਜ਼ੀਰ ਬੋਲਿਆ, ਫਿਰ ਹੋਇਆ ਫੈਸਲਾ? ਖਾਂ ਕਹਿਣ ਲੱਗਾ, ਹਾਂ ਮੇਰੇ ਵੱਲੋਂ ਫੈਸਲਾ। ਵਜ਼ੀਰ ਕਹਿਣ ਲੱਗਾ, ਫਿਰ ਕੌਲ ਦਿਓ, ਇਕਰਾਰ ਕਰੋ। ਅਲਫ਼ ਖਾਂ ਹੱਥ ਵਧਾ ਕੇ ਅੱਲਾ ਦੇ ਨਾਮ 'ਤੇ ਕੌਲ ਦਿੱਤਾ ਅਤੇ ਇਕਰਾਰ ਕੀਤਾ ਕਿ ਮੈਂ ਅੱਧੇ ਖਰਾਜ ਤੋਂ ਦੋਹਾਂ ਰਾਜਿਆਂ ਨੂੰ ਛੱਡ ਦੇਵਾਂਗਾ। ਦੋਹਾਂ ਰਾਜਿਆਂ ਨੇ ਮੇਰੀ ਮਦਦ ਕਰਨੀ ਹੈ ਹਰ ਤਰ੍ਹਾਂ ਪਹਾੜੀ ਰਾਜਿਆਂ ਨਾਲ ਨਿਪਟਣ ਵਿੱਚ, ਅਤੇ ਭੇਦ ਦੱਸਣਾ ਛੇਤੀ ਕੰਮ ਮੁੱਕਣ ਦਾ, ਕਿ ਸ਼ਰੀਕੇ ਜੰਗ ਰਹਿਣਾ, ਜੇ ਲੋੜ ਪਵੇ ਤਾਂ ਫਿਰ ਤੁਸੀਂ ਮੇਰੀ ਪੂਰੀ ਮਦਦ ਕਰਨਾ। ਵਜ਼ੀਰ ਹੱਥ ਘੁੱਟ ਕੇ ਕਹਿਣ ਲੱਗਾ, ਮੈਂ ਨੇਮ ਕਰਦਾ ਹਾਂ ਕਿ ਸੌਖਾ ਰਾਹ ਦੱਸਾਂਗਾ ਜਿਸ ਨਾਲ ਮਾਮਲਾ ਉਗਰਾਇਆ ਜਾ ਸਕੇ। ਰਸਤ, ਰੁਪਏ, ਫੌਜ, ਸਮਾਨ, ਇਹ ਯੁੱਧ ਵਿੱਚ ਵਰਤੋਂ ਜਾਣ ਵਾਲੀ ਹਰ ਮਦਦ ਇਹ ਮੇਰੇ ਜੁੰਮੇ। ਇਹ ਦੋਵੇਂ ਰਾਜੇ ਆਪਦੇ ਨਾਲ ਹਮਰਕਾਬ ਹੋਣਗੇ, ਉਗਰਾਈ ਵੀ ਦੇਣਗੇ ਅਤੇ ਕਰਵਾਉਣਗੇ ਵੀ। ਸਲਾਮਾਂ ਅਲੈ ਕਿਵੇਂ ਕਰਕੇ ਵਜ਼ੀਰ ਸਾਹਿਬ ਚਲੇ ਗਏ ਅਤੇ ਫਿਰ ਵਾਪਸ ਆਏ। ਰੁਪਈਆਂ ਦੀਆਂ ਥੈਲੀਆਂ ਅੱਗੇ ਧਰੀਆਂ ਅਤੇ ਫੈਸਲੇ ਦੀ ਰਸੀਦ ਲਿਖੀ ਜਾਣ ਲੱਗੀ। ਉਸ ਵੇਲੇ ਅਲਫ ਖਾਨ ਨੇ ਕਿਹਾ, ਉਹ ਤਦਬੀਰ? ਵਜ਼ੀਰ ਕਹਿਣ ਲੱਗਾ, ਥੋੜ੍ਹਾ ਵੱਖਰੇ ਹੋਈਏ, ਪਾਸੇ ਆ ਗਿਆ। ਦੋਵੇਂ ਤੰਬੂ ਦੇ ਅੰਦਰਲੇ ਹਿੱਸੇ ਵਿੱਚ ਚਲੇ ਗਏ। ਹੁਣ ਅਲਫ ਖਾਂ ਕਹਿਣ ਲੱਗਾ, ਦੱਸੋ। ਵਜ਼ੀਰ ਨੇ ਉੱਤਰ ਦਿੱਤਾ, ਸਭ ਤੋਂ ਵੱਡਾ ਰਾਜਾ, ਸਾਡੇ ਵਿੱਚ ਭੀਮ ਚੰਦ ਕਹਿਲੂਰੀਆ, ਆਪ ਇੱਕੋ ਉਸੇ ਕੋਲੋਂ ਮੰਗੋ, ਤੁਹਾਡੀ ਪੂਰਤੀ ਹੋ ਜਾਏਗੀ। ਜੇ ਦੇਵੇ ਤਾਂ ਵਾਹ ਵਾਹ, ਫਿਰ ਕੋਈ ਰਾਜਾ ਨਹੀਂ ਅੜੇਗਾ, ਸਾਰੇ ਦੇ ਸਾਰੇ ਦੇਣਗੇ। ਅਤੇ ਜੇ ਉਹ ਅੜਿਆ ਤਾਂ ਯੁੱਧ ਕਰੋ, ਸਾਡੀ ਅਤੇ ਬਿੱਜੜ ਵਾਲੀਏ ਦੀ ਅਤੇ ਤੁਹਾਡੀ ਫੌਜ ਰਲ ਕੇ ਉਸਨੂੰ ਹਰਾਏਗੀ, ਜਿੱਤ ਕੇ ਮਾਮਲਾ ਲੈ ਲਓ, ਤਾਂ ਬਾਕੀ ਸਾਰੇ ਭੈਭੀਤ ਹੋ ਜਾਣਗੇ, ਕੋਈ ਯਤਨ ਕਰਨ ਦੀ ਲੋੜ ਨਹੀਂ, ਆਪੇ ਹੀ ਆ ਕੇ ਮਾਮਲੇ ਦੇ ਜਾਣਗੇ, ਕਿਸੇ ਹੋਰ ਨਾਲ ਲੜਨ ਦੀ ਲੋੜ ਹੀ ਨਹੀਂ ਪਏਗੀ। ਅਲਫ ਖਾਂ ਕਹਿਣ ਲੱਗਾ, ਬਹੁਤ ਖੂਬ, ਵਜ਼ੀਰ ਸਾਹਿਬ ਆਪ ਸਲਤਨਤ ਦੇ ਦਿਲੀ ਖੈਰ ਖਵਾ ਹੋ, ਮੈਂ ਆਪਦਾ ਬੜਾ ਮਸ਼ਕੂਰ ਹਾਂ। ਅੰਦਰੋਂ ਟੁਰ ਕੇ ਤੰਬੂ ਦੇ ਬਾਹਰਲੇ ਦਲਾਨ ਵਿੱਚ ਆ ਗਏ। ਰਸੀਦ ਪੱਤਾ ਲਿਖਿਆ ਗਿਆ, ਦਸਤਖਤ ਹੋ ਗਏ। ਵਜ਼ੀਰ ਸਾਹਿਬ ਫੈਸਲਾ ਕਰਕੇ ਆਪਣੀ ਰਿਆਸਤ ਬਿਨਾਂ ਇੱਕ ਕਤਰਾ ਖੋਣ ਦੇ ਵਹਾਏ ਬਚਾ ਕੇ ਲੈ ਗਏ। ਇਸੇ ਰੋਹ ਵਿੱਚ ਵਿਦਾ ਹੋਏ ਅਤੇ ਮਗਰੋਂ ਅਲਫ ਖਾਂ ਨੇ ਆਪਣੇ ਮਤਹਿਤਾਂ ਨਾਲ ਗੱਲ ਕੀਤੀ। ਦੇਖੀ ਨੇ ਇਹਨਾਂ ਹਿੰਦੀਆਂ ਦੀ ਕੁਤਾਹ, ਬਸ ਇਹਨੂੰ ਅੱਗੇ ਨਹੀਂ ਸੋਚ ਸਕਦੇ। ਇਹੀ ਰਾਜ ਭੇਦ ਹੈ ਇਹਨਾਂ ਲੋਕਾਂ ਦੇ ਖੁਆਰ ਰਹਿਣ ਦਾ ਔਰ ਸਾਡੇ ਫਤਿਹਮੰਦ ਹੋਣ ਦਾ। ਹਰੇਕ ਨੂੰ ਆਪਣੀ ਗਰਜ ਹੈ, ਆਪਣੀ ਗਰਜ ਲਈ ਭਾਈ ਭਾਈ ਦਾ ਗਲਾ ਕੱਟਦਾ ਹੈ। ਖੁਦਾ ਪ੍ਰਸਤਾ ਅਤੇ ਅੱਲਾ ਦੀ ਰਹਿਮਤ ਹੈ, ਇਹਨਾਂ ਬੁੱਤ ਪ੍ਰਸਤਾ ਅਤੇ ਇਹਨਾਂ ਦੀ ਨਾਰਾਜ਼ਗੀ ਹੈ। ਉਸੀ ਨਾਰਾਜ਼ਗੀ ਦਾ ਇਹ ਸੂਰਤ ਹੈ, ਖੁਦਗਰਜੀ, ਬੇਈਮਾਨੀ ਔਰ ਆਪਣਿਆਂ ਨਾਲ ਬੇਗਾਨਗੀ। ਅਸਮਾਨ ਵੱਲ ਤੱਕ ਕੇ, ਯਾ ਖੁਦਾ ਤੇਰੀ ਮਿਹਰ ਹੈ। ਅਹਿਲਕਾਰ ਕਹਿਣ ਲੱਗਾ, ਅਲਹਮਦੁਲਿਲਾ, ਸ਼ੁਕਰ ਹੈ, ਮੁਸ਼ਕਲ ਆਸਾਨ ਹੋਏ। ਸ਼ੈਤਾਨ ਇਹਨਾਂ ਕਾਫਰਾਂ ਨੂੰ ਹੋਰ ਗੁੰਮਰਾਹ ਕਰੇ, ਇਸ ਤਰ੍ਹਾਂ ਇਹ ਸਾਡੇ ਅਧੀਨ ਵੀ ਰਹਿਣ ਔਰ ਸਾਡੇ ਮਦਦਗਾਰ ਵੀ ਬਣੇ ਰਹਿਣ। ਬਿਲਾਸਪੁਰ ਦੇ ਰਾਜ ਭਵਨ ਵਿੱਚ ਰਾਜਾ ਭੀਮ ਚੰਦ ਬੈਠਾ ਰਿਆਸਤ ਦਾ ਕੰਮ ਦੇਖ ਰਿਹਾ ਸੀ ਕਿ ਇਹਨੇ ਨੂੰ ਚੋਬਦਾਰ ਆਇਆ ਆ ਕੇ ਪ੍ਰਣਾਮ ਕੀਤੇ। ਸਰਕਾਰ ਜੁਗ ਜੁਗ ਜੀਓ। ਬਾਹਰ ਅਲਫ ਖਾਂ ਦਾ ਦੂਤ ਆਇਆ ਹੈ ਅਤੇ ਇਸ ਵੇਲੇ ਆਪ ਜੀ ਨਾਲ ਮੁਲਾਕਾਤ ਦਾ ਚਾਹਵਾਨ ਹੈ। ਰਾਜਾ ਵਜ਼ੀਰ ਵੱਲ ਤੱਕ ਕੇ, ਜਾਓ ਅਤੇ ਬਾਹਰਲੇ ਦੀਵਾਨ ਖਾਨੇ ਮਿਲੋ, ਉੱਤਰ ਦਿਓ ਅਤੇ ਗੱਲਬਾਤ ਸਮਝ ਕੇ ਫਿਰ ਮੇਰੇ ਕੋਲ ਆਓ। ਵਜ਼ੀਰ ਚਲਾ ਗਿਆ ਅਤੇ ਰਾਜਾ ਉੱਤੋਂ ਉੱਤੋਂ ਤਾਂ ਕੰਮ ਵਿੱਚ ਲੱਗਾ ਰਿਹਾ ਪਰ ਵਿੱਚੋਂ ਸੋਚ ਦੇ ਸਮੁੰਦਰਾਂ ਵਿੱਚ ਗੋਤੇ ਖਾਣ ਲੱਗਾ। ਕੰਮ ਕਾਰ ਛੇਤੀ ਮੁਕਾ ਕੇ ਅਹਿਲਕਾਰ ਵਿਦਾ ਕੀਤੇ, ਇਹਨਾਂ ਨੂੰ ਵਜ਼ੀਰ ਖਾਂ ਆ ਗਿਆ। ਆਓ ਮੰਤਰੀ ਜੀ, ਕੀ ਸੁਨੇਹਾ ਲਿਆਏ ਹੋ? ਵਜ਼ੀਰ ਕਹਿਣ ਲੱਗਾ, ਜੀ ਤਰੁੱਟੀ ਚੌੜ ਸਾਡੀ ਹਿੰਦੂਆਂ ਦੀ, ਕਟੋਚੀਆ ਅਤੇ ਛਿੱਬੜਵਾਲੀਆ ਅਲਫਖਾਲ ਨਾਲ ਜਾ ਰਲੇ ਨੇ। ਜੋ ਅਸਾਂ ਸਾਰਿਆਂ ਮੰਤਰ ਪੱਕਾ ਕੀਤਾ ਸੀ ਉਸ ਨਾਲ ਧਰੋਹ ਕਮਾਇਆ। ਫੌਜਾਂ ਲੈ ਕੇ ਅਲਫ ਖਾਨ ਨਾਲ ਨਦਾਉਣ ਆ ਟਿਕੇ ਹਨ। ਅਲਫ ਖਾਨ ਨੂੰ ਮੈਨੂੰ ਜਾਪਦਾ ਹੈ ਉਹਨਾਂ ਹੀ ਪੱਟੀ ਪੜਾਈ ਹੈ ਕਿ ਪਹਿਲਾਂ ਕੈਲੋਰ ਪਤੀ ਮੈਨੂੰ ਜਾਪਦਾ ਹੈ ਕਿ ਉਹਨਾਂ ਨੇ ਪੱਟੀ ਪੜਾਈ ਹੈ ਕਿ ਪਹਿਲਾਂ ਕੈਲੂਰ ਪਤੀ 'ਤੇ ਹਮਲਾ ਕਰੋ, ਉਸ ਨੂੰ ਮਾਰ ਲਿਆ ਸਾਰੇ ਬਿਨ ਲੜੇ ਸ਼ਰਨ ਪੈ ਜਾਣਗੇ। ਇਹ ਮੈਂ ਕੁਛ ਉਹਨਾਂ ਦੇ ਤੌਰਾਂ ਅਤੇ ਕੁਛ ਗੱਲਾਂ ਬਾਤਾਂ ਤੋਂ ਚਾਲ ਸਮਝੀ ਹੈ। ਸੰਦੇਸ਼ਾ ਉਸਦਾ ਇਹ ਹੈ ਕਿ 3 ਸਾਲਾਂ ਦਾ ਖਰਾਜ ਦੇ ਦਿਓ ਅਤੇ ਆਪ ਲੈ ਕੇ ਆਓ 16 ਸਿਪਾਹੀ ਦੋਸਤਦਾਰੀ ਨਾਲ, ਨਹੀਂ ਤਾਂ ਯੁੱਧ ਕਰੋ, ਮੈਂ ਦੇਸ਼ ਵਿਰਾਨ ਕਰਕੇ ਲੁੱਟ ਪੁੱਟ ਕੇ ਸਾਰੀ ਰਕਮ ਲੈ ਜਾਵਾਂਗਾ। ਭੀਮ ਚੰਦ ਦੰਦ ਕਰੀਚ ਕੇ ਸਿਰ ਫੜ ਕੇ ਗੁੱਸੇ ਨਾਲ ਬਹਿ ਗਿਆ। ਸੱਤਿਆਨਾਸ, ਇੱਕ ਟੋਚ ਦੀ ਜਿਹੜੀ ਘਰ ਫੁੱਟ ਪਾਊ ਦਹਿਸ਼ਰ ਮਾਰਿਆ ਨਾ। ਅੱਛਾ, ਜੇ ਅੱਗੇ ਦੇਣਾ ਸੀ ਤਾਂ ਹੁਣ ਨਹੀਂ ਦੇਣਾ, ਜੰਗ ਕਰਨਾ ਹੈ ਤੇ ਆਪਣੇ ਨੇਜੇ ਨਾਲ ਕਟੋਚੀਏ ਦਾ ਪੇਟ ਪਾੜਨਾ, ਫਿਰ ਖਾਲ ਜੇ ਠੰਡ ਪਊ। ਵਜ਼ੀਰ ਜੀ, ਸਾਰੇ ਭਰਾਵਾਂ ਵੱਲ ਦੂਤ ਭਜਾ ਦਿਓ, ਦੇਖੀ ਕਿ ਕੌਣ ਕੌਣ ਸਾਡੇ ਨਾਲ ਨਿੱਤਰਦਾ। ਵਜ਼ੀਰ, ਆਸ ਹੈ ਉਹਨਾਂ 2-3 ਤੋਂ ਛੁੱਟ ਰਾਜਾ ਜੀ ਬਾਕੀ ਸਾਰੇ ਸਾਡੇ ਨਾਲ ਹੋਣਗੇ। ਦੂਤ ਨੂੰ ਤੇ ਹੁਣ ਟੋੜਦਾ ਪਰ ਰਾਜਾ ਕਾਲਾ ਹੋ ਕੇ, ਇਹ ਪਰ ਕੀ, ਮੈਂ ਤਾਂ ਅਲਫ ਖਾਂ ਦੀ ਸ਼ਰਨ ਨਹੀਂ ਲੈਣੀ। ਅਲਫ ਖਾਂ ਨੂੰ ਮੇਰੀ ਤੀਰ ਅੰਦਾਜ਼ੀ ਦਾ ਪਤਾ ਨਹੀਂ ਹੈ, ਮੈਂ ਤਾਂ ਕਟੋਚ ਤੋਂ ਬਦਲਾ ਨਹੀਂ ਛੋੜਨਾ। ਮੈਨੂੰ ਪਤਾ ਹੈ ਔਰੰਗਜ਼ੇਬ ਦੱਖਣ ਵਿੱਚ ਫਸ ਰਿਹਾ, ਸਾਡੇ ਨਾਲ ਵੱਡੇ ਜੰਗ ਨਹੀਂ ਮਚਾ ਸਕਦਾ, ਚਾਲਾਂ ਨਾਲ ਹੀ ਸਾਡੀ ਜੜੀ ਤੇਲ ਦੇ ਰਿਹਾ। ਸੱਚ ਹੈ, ਵਜ਼ੀਰ ਨੇ ਉੱਤਰ ਦਿੱਤਾ, ਆਪ ਜਿਤਨਾ ਕੋਪ ਕਰੋ ਬਣਦਾ ਹੈ, ਗੁੱਸਾ ਆ ਜਾਣਾ ਸੁਭਾਵਿਕ ਹੈ, ਪਰ ਦੂਤ ਨੂੰ ਉੱਤਰ ਦੇਣ ਤੋਂ ਪਹਿਲਾਂ ਆਪਣਾ ਘਰ ਗਿਣ ਮਿਣ ਲਈਏ, ਇਹ ਵੀ ਨੀਤੀ ਹੈ। ਉਸ ਨੂੰ 2-4 ਦਿਨ ਅਟਕਾਈਏ, ਇੰਨੇ ਚਿਰ ਵਿੱਚ ਰਾਜਿਆਂ ਦੇ ਪਤੇ ਆ ਜਾਣਗੇ ਅਤੇ ਸਮਾਂ ਵੀ ਮਿਲ ਜਾਏਗਾ ਕਿ ਕੌਣ ਕੌਣ ਕਿੰਨੇ ਕਿੰਨੇ ਪਾਣੀ ਵਿੱਚ ਹੈ। ਕਾਲਾ ਪੈ ਕੇ ਰਾਜਾ ਕਹਿਣ ਲੱਗਾ, ਕਿਸ ਗੱਲ ਦਾ, ਜਲਦੀ ਕਰੋ, ਝਕਦੇ ਕਿਉਂ? ਵਜ਼ੀਰ ਕਹਿਣ ਲੱਗਾ, ਜੀ ਗੁਸਤਾਖੀ ਦੀ ਖਿਮਾ, ਜੇ ਕਦੇ ਗੁਰੂ ਜੀ ਦੀ ਕੁਮਕ ਮਿਲ ਜਾਵੇ ਤਾਂ ਮੇਰੇ ਖਿਆਲ ਵਿੱਚ ਨਿਸ਼ਚੈ ਜਿੱਤ ਸਾਡੀ, ਪਰ ਤਾਂ ਜੇ ਆਪ ਨੂੰ ਇਹ ਮੰਤਰ ਪਸੰਦ ਹੋਵੇ ਔਰ ਉੱਧਰ ਗੁਰੂ ਜੀ ਵੀ ਮੰਨ ਲੈਣ, ਇਸ ਗੱਲ ਲਈ ਵਕਤ ਮੈਂ ਕਿਹਾ ਸੀ ਮਿਲ ਜਾਵੇ। ਰਾਜਾ ਥੋੜ੍ਹਾ ਸੋਚੀ ਪੈ ਗਿਆ, ਗੁਰੂ ਜੀ ਵੱਲੋਂ? ਉਹਨਾਂ ਕੋਲੋਂ ਮਦਦ ਮੰਗਣੀ? ਕਿਉਂ ਨਹੀਂ, ਕੋਈ ਨੀਵੇਂ ਹੋਣ ਦੀ ਗੱਲ ਨਹੀਂ ਹੈ। ਸਾਡਾ ਵੈਰ ਮਿਟ ਚੁੱਕਾ ਹੈ, ਸੁਲ੍ਹਾ ਹੋ ਚੁੱਕੀ ਹੈ, ਵਜ਼ੀਰ ਨੇ ਉੱਤਰ ਦਿੱਤਾ। ਹੁਣ ਪਰਸਪਰ ਸੰਬੰਧ ਮੇਲ ਤਾਂ ਹੈ, ਕਠਿਨਾਈ ਕਾਹਦੀ? ਇਹੋ ਜਿਹੇ ਵੇਲੇ ਤੇ ਸੱਜਣਾਂ ਨੂੰ ਵੰਗਾਰੀਦਾ ਹੈ, ਹੋਰ ਕਿਹਨਾਂ ਨੂੰ ਵੰਗਾਰੀਦਾ ਹੈ। ਮਿੱਤਰ ਤੋਂ ਮਦਦ ਮੰਗਣੀ ਮਿਹਣਾ ਨਹੀਂ। ਇਸ ਤੋਂ ਪਹਿਲੇ ਸਾਡੇ ਸਲੂਕ ਬੜੇ ਭੈੜੇ ਸਨ, ਪਰ ਉਹਨਾਂ ਦੇ ਹਿਰਦੇ ਵਿੱਚ ਵੈਰ ਨਹੀਂ ਸੀ, ਹੁਣ ਵੀ ਨਹੀਂ ਹੈ। ਹਾਂ ਵਜ਼ੀਰ, ਗੱਲ ਤੇ ਤੇਰੀ ਠੀਕ ਹੈ, ਉਹਨਾਂ ਦੀ ਸੈਨਾ ਵਿੱਚ ਬਲਕਾਰ ਤੇ ਜੋਸ਼ ਬੜਾ ਹੈ। ਠੀਕ ਹੈ, ਦੋਸਤੀ ਹੈ, ਹੈਨ ਵੀ ਬਚਨ ਦੇ ਪੂਰੇ, ਪ੍ਰਜਾਪ੍ਰੀਏ ਵੀ ਹਨ, ਪਰ ਮੈਨੂੰ ਸ਼ੰਕਾ ਹੈ ਕਿ ਮੰਨਣਗੇ ਨਹੀਂ। ਜੇ ਮੰਨ ਵੀ ਗਏ ਕਿ ਆਪ ਲੜਨਗੇ? ਵਜ਼ੀਰ ਵੀ ਸੋਚੀ ਪੈ ਗਿਆ, ਪਰ ਬੜੇ ਹੌਂਸਲੇ ਨਾਲ ਕਹਿਣ ਲੱਗਾ, ਤੁਸੀਂ ਮੇਰੇ 'ਤੇ ਛੱਡੋ, ਤੁਸੀਂ ਇੰਝ ਕਰੋ, ਅਧਿਕਾਰ ਦੇ ਕੇ ਮੈਨੂੰ ਘੱਲੋ। ਉਹਨਾਂ ਦਾ ਤਾਂ ਇੰਡੀਆ ਇਹ ਹੈ ਕਿ ਵਖੇਵੇਂ ਦੂਰ ਹੋਣ, ਜ਼ੁਲਮ ਹਟੇ, ਧਰਮ ਵਿੱਚ ਧੱਕਾ ਮਿਟੇ, ਹਿੰਦੀ ਹਿੰਦ ਨੂੰ ਸੰਭਾਲਣ, ਪਰਜਾ ਦੇ ਤਸੀਹੇ ਦੂਰ ਹੋਣ। ਆਪ ਨੂੰ ਯਾਦ ਹੋਊ ਨਾ ਕਿ ਇਹ ਸੰਦੇਸ਼ਾ ਉਹਨਾਂ ਦਾ ਸਾਰੇ ਰਾਜਿਆਂ ਨੂੰ ਮਿਲਿਆ ਸੀ। ਹਾਂ ਸਮਝ ਆਈ, ਰਾਜੇ ਨੇ ਬੜੀ ਗੰਭੀਰਤਾ ਨਾਲ ਸੋਚ ਕੇ ਉੱਤਰ ਦੇਣਾ ਕੀਤਾ ਹੈ। ਫਿਰ ਤੁਸੀਂ ਨਾ ਗੁਪਤ ਗੁਪਤ ਚਲੇ ਜਾਓ, ਪਤਾ ਨਾ ਲੱਗੇ, ਤੇ ਝਬਦੇ ਛੇਤੀ ਮੁੜ ਆਇਓ। ਦੂਤ ਦੇ ਦੁਆਲੇ ਬੇਮਲੂਮੇ ਪਹਿਰੇ ਤੇ ਸੂਹੇ ਰੱਖੋ, ਜੋ ਕੋਈ ਭੇਦ ਨਾ ਲੈ ਸਕੇ ਤੇ ਪਰਚਿਆ ਰਹੇ। ਉਹਨੂੰ ਥੋੜ੍ਹਾ ਬਹੁਤਾ ਸਾਜੋ ਸਮਾਨ ਦੇ ਛੱਡੋ ਤਾਂ ਕਿ ਰੁੱਝਿਆ ਰਹੇ। ਤੁਸਾਂ ਦੇ ਆਇਆਂ ਤੇ ਜਵਾਬ ਦਿਆਂਗੇ ਉਹਨਾਂ ਨੂੰ। ਮੇਰੀ ਵੱਲੋਂ, ਗੁਰੂ ਜੀ ਵੱਲੋਂ ਨਿਮਰਤਾ ਨਾਲ ਬੇਨਤੀ ਕਰਨੀ, ਸੰਤ ਅੱਗੇ ਤੇ ਫਿਰ ਗਾਉਣ ਵੇਲੇ ਨਿਉਣਾ ਮਾੜਾ ਨਹੀਂ। ਵਜ਼ੀਰ, ਬਹੁਤ ਅੱਛਾ, ਫਿਰ ਆ ਗਿਆ, ਮੈਂ ਜਾਵਾਂ? ਹਾਂ ਜਾਓ, ਪਰ ਪਤਾ ਨਾ ਲੱਗੇ, ਰਾਜੇ ਨੇ ਸਹਿਮਤ ਨਾਲ ਆਖਿਆ। ਬਖਸ਼ੀ ਨੂੰ ਭੇਜ ਦਿਓ, ਸਾਨੂੰ ਆ ਕੇ ਮਿਲੇ, ਜੋ ਯੁੱਧ ਦੀ ਗੁਪਤ ਤਿਆਰੀ ਆਰੰਭ ਕਰ ਦੇਈਏ। ਠੀਕ ਹੈ ਜੀ, ਵਜ਼ੀਰ ਨੇ ਉੱਤਰ ਦਿੱਤਾ। ਜੇ ਪੰਮੇ ਨੂੰ ਤੇ ਰਾਜਾ ਪ੍ਰਿਥੀ ਚੰਦ ਨੂੰ ਹੋ ਸਕਿਆ ਤਾਂ ਨਾਲ ਲਈ ਜਾਵਾਂਗਾ, ਉਹਨਾਂ ਦਾ ਮਾਣ ਵਧੇਗਾ। ਰਾਜਾ ਸੋਚ ਕੇ ਉੱਤਰ ਦੇਣ ਲੱਗਾ, ਠੀਕ ਹੈ, ਅੱਛੀ ਗੱਲ, ਪਰ ਗੱਲ ਨਾ ਨਿਕਲ ਜਾਏ, ਖਬਰਦਾਰੀ ਕਰਨੀ। ਇੰਜ ਨਮਸਕਾਰ ਕਰਦਾ ਹੋਇਆ ਵਜ਼ੀਰ ਵਿਦਾ ਹੋਇਆ। ਆਪਣੇ ਅੰਦਰਲੇ ਦੀਵਾਨ ਖਾਨੇ ਇੱਧਰ ਸ੍ਰੀ ਅਨੰਦਪੁਰ ਸਾਹਿਬ ਵਿੱਚ ਸ੍ਰੀ ਕਲਗੀਧਰ ਜੀ ਬਿਰਾਜ ਰਹੇ ਸਨ ਕਿ ਦੀਵਾਨ ਜੀ ਨੇ ਆ ਕੇ ਦੱਸਿਆ ਹੈ ਕਿ ਬਿਲਾਸਪੁਰ ਤੋਂ ਸੂਹ ਆਈ ਹੈ ਕਿ ਵਜ਼ੀਰ ਪਰਮਾਨੰਦ ਆਪ ਦੀ ਸੇਵਾ ਵਿੱਚ ਆ ਰਿਹਾ। ਇਹ ਵੀ ਸੂਹੇ ਨੂੰ ਪਤਾ ਲੱਗਾ ਹੈ ਕਿ ਪੰਮਾ ਪੁਰੋਹਿਤ ਅਤੇ ਰਾਜਾ ਪ੍ਰਿਥੀ ਚੰਦ ਵੀ ਨਾਲ ਨੇ। ਅਸਲ ਵਿੱਚ ਪੰਮੇ ਦੇ ਘਰੋਂ ਹੀ ਕਿਵੇਂ ਨਾ ਕਿਵੇਂ ਇਹ ਸੂਹ ਨਿਕਲੀ ਹੈ ਅਤੇ ਫਿਰ ਅਸਾਂ ਤੱਕ ਪਹੁੰਚੀ ਹੈ। ਗੁਰੂ ਜੀ ਕਹਿਣ ਲੱਗੇ, ਕੋਈ ਪ੍ਰਯੋਜਨ ਦਾ ਪਤਾ ਲੱਗਾ ਹੈ? ਕਿਸ ਕਾਰ ਜਾ ਰਹੇ ਨੇ? ਦੀਵਾਨ ਕਹਿਣ ਲੱਗਾ, ਜੀ ਹਾਂ ਸ਼੍ਰੀ ਜੀਓ, ਪਹਾੜੀਆਂ ਰਾਜਿਆਂ ਨੇ ਜੋ ਏਕਾ ਕੀਤਾ ਸੀ ਕਿ ਮੀਆਂ ਖਾਂ ਜਾਂ ਉਸਦੇ ਇਕੱਲੇ ਦੂਤ ਨੂੰ ਖਰਾਜ ਤੇ ਮੰਗਿਆ ਧਨ ਨਹੀਂ ਦੇਣਾ, ਉਹ ਸਾਡੇ ਏਕੇ ਨੂੰ ਵੇਖ ਕੇ ਜਾਂ ਨਾ ਲਓ ਤੇ ਜਾਂ ਘਟੂ। ਉਹ ਏਕਾ ਟੁੱਟ ਗਿਆ, ਏਕਤਾ ਨਹੀਂ ਰਹੀ। ਕਾਂਗੜੇ ਦੇ ਰਾਜੇ ਤੇ ਬਿੱਜੜ ਵਾਲੀਏ ਦਿਆਲ ਚੰਦ ਰਾਜੇ ਨੇ ਕੁਝ ਥੋੜ੍ਹਾ ਬਹੁਤ ਦੇ ਕੇ ਅਲਫ ਖਾਨ ਨੂੰ ਰਿਝਾ ਲਿਆ ਤੇ ਉਹਦੇ ਮਦਦਗਾਰ ਹੋ ਕੇ ਨਜ਼ਾਉਣ ਆ ਟਿਕੇ ਨੇ ਤੇ ਭੀਮ ਚੰਦ ਨੂੰ ਮੰਗਾ ਰਿਹਾ ਨੇ ਕਿ ਜਾਂ ਤਾਂ ਜੰਗ, ਨਹੀਂ ਤਾਂ ਜੋ ਮੰਗਦੇ ਨੇ ਉਹਦੇ। ਚਾਲ ਹੁਣ ਇਹ ਹੈ ਕਿ ਜੇ ਇਹ ਝੁਕ ਗਿਆ ਤਾਂ ਬਾਕੀ ਸਾਰੇ ਆਪੇ ਝੁਕ ਜਾਣਗੇ, ਜੇ ਨਾ ਝੁਕਿਆ ਤਾਂ ਇਸ ਇੱਕ ਨੂੰ ਮਾਰ ਲਿਆ ਬਾਕੀ ਦੇ ਸਾਰੇ ਮਰ ਜਾਣਗੇ, ਝੁਕ ਜਾਣਗੇ, ਮੰਨ ਜਾਣਗੇ। ਦੋ ਰਾਜਿਆਂ ਦੇ ਅਲਫ ਖਾਨ ਦੇ ਨਾਲ ਮਿਲ ਜਾਣ ਕਰਕੇ ਤਾਕਤ ਉਹਨਾਂ ਦੀ ਵੱਧ ਗਈ ਹੈ ਅਤੇ ਇਹਨਾਂ ਦੀ ਘੱਟ ਗਈ ਹੈ। ਭੀਮ ਚੰਦ ਨੂੰ ਜਾਪਦਾ ਹੈ ਕਿ ਸੰਦੇਸ਼ਾ ਆ ਗਿਆ ਅਤੇ ਉਸਦਾ ਸੁਭਾਅ ਗੁਸ਼ੈਲ ਹੈ, ਹੈ ਵੀ ਤੀਰਅੰਦਾਜ਼ ਅਤੇ ਉਸਦੀ ਮਰਜ਼ੀ ਹੈ ਲੜਨ ਦੀ। ਸ਼ਾਇਦ ਆਪ ਜੀ ਦੀ ਸਹਾਇਤਾ ਦੀ ਜਾਚਨਾ ਲਈ ਇਹ ਤਿੰਨੇ ਪਹਾੜੀ ਆ ਰਹੇ ਨੇ। ਸੋ ਉਹਨਾਂ ਦੇ ਆਉਣ ਤੋਂ ਪਹਿਲਾਂ ਵਿਚਾਰ ਕਰ ਲਓ ਕਿ ਕਿਵੇਂ ਕਰਨੀ ਹੈ। ਕੁਛ ਚਿਰ ਚੁੱਪ ਰਹਿ ਕੇ ਸ੍ਰੀ ਸਾਹਿਬ ਜੀ ਬੋਲੇ, ਕਟੋਚੀਏ ਅਤੇ ਬਿਜੜੀਏ ਇਹਨਾਂ ਦਾ ਕੋਈ ਧਰਮ ਨਹੀਂ, ਕੋਈ ਅਮਾਨ ਨਹੀਂ ਹੈ। ਬੜੀ ਛੇਤੀ ਧਰਮ ਹਾਰਿਆ, ਏਕਾ ਤੋੜਿਆ ਅਤੇ ਜ਼ੁਲਮੀਆਂ ਨਾਲ ਰਲ ਗਏ ਨੇ, ਭਰਾਵਾਂ ਦੇ ਮਾਰਨ ਲਈ ਕੁਹਾੜਿਆਂ ਦੇ ਦਸਤੇ ਬਣ ਗਏ। ਇਹ ਸੁਭਾਅ ਬਹੁਤ ਮਾੜਾ ਹੈ, ਅਧੋਗਤੀ ਦੇ ਰਿਹਾ ਹੈ। ਸਾਰੇ ਰਾਜਿਆਂ ਅਤੇ ਪ੍ਰਜਾ ਦੇ ਇਸ ਸੁਭਾਵ ਨੂੰ ਸਵਾਰਨਾ ਚਾਹੀਏ, ਉਪਦੇਸ਼ ਤੇ ਦਿੱਤਾ, ਦੰਡ ਵੀ ਦੇਣਾ। ਇੱਥੇ ਉਪਦੇਸ਼ ਕਈ ਵਾਰ ਦਿੱਤੇ, ਕਾਰਗਰ ਨਹੀਂ ਹੋਏ। ਹੁਣ ਅਮਲੀ ਉਪਦੇਸ਼ ਦਾ ਵੇਲਾ ਆਇਆ ਹੈ, ਕਿਵੇਂ ਇਹ ਸੁਭਾਅ ਸਵਾਰਥ ਦਾ ਬਦਲੇ। ਸਾਂਝੇ ਹਾਣ ਲਾਭ ਵੇਲੇ ਇਕੱਠਿਆ ਹੋਣਾ ਅਤੇ ਆਪਣਾ ਨਫ਼ਾ ਵਾਰ ਦੇਣਾ ਲੋਕਾਂ ਵਿੱਚ ਸੁਭਾਅ ਬਣੇ। ਅਲਫ ਖਾਂ ਦੀ ਕਾਮਯਾਬੀ ਉਸ ਚਾਲ ਦੀ ਕਾਮਯਾਬੀ ਹੈ ਜੋ ਹਿੰਦੀਆਂ ਵਿੱਚ ਖੁਦਗਰਜੀ ਵਧੀ ਹੋਈ ਵੇਖ ਕੇ ਤੁਰਕ ਸਦਾ ਚੱਲਦੇ ਨੇ। ਇਸ ਚਾਲ ਦਾ ਮੂੰਹ ਭਰਨਾ ਠੀਕ ਹੈ। ਭੀਮ ਚੰਦ ਹਾਰ ਕੇ ਸਾਡੇ ਨਾਲ ਸੁਲਾਹ ਕਰ ਚੁੱਕਾ, ਹੁਣ ਸ਼ਰਨ ਵਿੱਚ ਹੈ, ਹਰ ਤਰ੍ਹਾਂ ਮਿੱਤਰਤਾ ਵਰਤਾਓ ਕਰਦਾ ਹੈ ਤੇ ਕੀਤੇ ਨੇਮ ਨੂੰ ਅੱਜ ਤੱਕ ਨਿਭਾ ਵੀ ਰਿਹਾ। ਇਸ ਕਰਕੇ ਮਿੱਤਰ ਦੀ ਸਹਾਇਤਾ ਕਰਨੀ ਵੀ ਧਰਮ ਹੈ। ਨੀਤੀ ਵੀ ਇਹੋ ਹੈ ਕਿ ਜਿਨ੍ਹਾਂ ਰਾਜਿਆਂ ਨੇ ਪਰਸਪਰ ਮਿੱਤਰਤਾ ਬਣਾਈ ਸੀ, ਹੁਣ ਯੁੱਧ ਸਮੇਂ ਉਹ ਇੱਕ ਦੂਜੇ ਦੀ ਸਹਾਇਤਾ ਕਰਨ। ਫਿਰ ਭੀਮ ਚੰਦ ਨੇ ਆਪਣੇ ਦੂਤ ਬੇਨਤੀ ਕਰਨ ਲਈ ਇਕੱਲੇ ਹਨ, ਮਦਦ ਲਈ ਸ਼ਰਨ ਆਏ ਦੀ ਮਦਦ ਨਾ ਕਰਨੀ ਵੀ ਧਰਮ ਨਹੀਂ ਹੈ। ਅਤੇ ਸਾਡਾ ਜੰਗ ਧਰਮੀ ਹੈ, ਸਾਡਾ ਨਿਸ਼ਚਾ ਧਰਮੀ ਹੈ, ਅਸੀਂ ਧਰਮ ਦੇ ਮਦਈ ਹਾਂ, ਤਾਂ ਤੇ ਹਰ ਪਹਿਲੂ ਤੋਂ ਸਹਾਇਤਾ ਦੇਣੀ ਬਣਦੀ ਹੈ। ਜੇ ਫਤਿਹ ਸਾਡੀ ਹੋਵੇਗੀ ਤਾਂ ਰਾਜਿਆਂ ਤੇ ਇਹਨਾਂ ਦੀ ਸੈਨਾ ਦੇ ਦਿਲ ਵਿੱਚ ਸਾਡਾ ਸਤਿਕਾਰ ਵਧੇਗਾ, ਇਹਨਾਂ ਦੀ ਹਿੰਮਤ ਵਧੇਗੀ ਕਿ ਅਸੀਂ ਤੁਰਕਾਂ 'ਤੇ ਫਤਿਹ ਪਾ ਸਕਦੇ ਹਾਂ, ਉਹਨਾਂ ਦੇ ਰੋਹਬ ਦਾ ਤਲਿਸਮ ਟੁੱਟੇਗਾ। ਤੁਸੀਂ ਦੱਸੋ ਕਿਵੇਂ ਸਲਾਹ ਹੈ। ਦੀਵਾਨ ਕਹਿਣ ਲੱਗਾ, ਜੀ ਆਪ ਸਮਰੱਥ ਹੋ, ਸਰਬੱਗੇ ਹੋ, ਆਪ ਨੂੰ ਸਲਾਹ ਕੌਣ ਦੇ ਸਕਦਾ, ਕਿਣ ਦੇ ਸਕਣੀ ਸਲਾਹ ਆਪ ਨੂੰ। ਬੀਓ ਪੂਛ ਨਾ ਮਸਲਤ ਧਰੈ, ਜੋ ਕੁਛ ਕਰੇ ਸੋ ਆਪੇ ਕਰੇ। ਇਸ ਬਿਰਦ ਦੇ ਆਪ ਵਿਦਤ ਸਰੂਪ ਹੋ, ਜੋ ਕਿਰਪਾ ਧਾਰ ਕੇ ਆਪ ਨੇ ਬਚਨ ਕਹੇ ਹਨ ਸੋਨੇ ਨਾਲ ਲਿਖਣ ਵਾਲੇ ਹਨ, 40 ਸਿਹਰੇ ਹਨ, ਧਰਮ ਸਦਾਚਾਰ ਨੀਤੀ ਇਹ ਤੇ ਆਪ ਜੀ ਦੇ ਅਨੁਕੂਲ ਹਨ, ਆਪ ਦੇ ਬਿਰਧ ਦੇ ਅਨੁਕੂਲ ਹਨ, ਆਪ ਦੇ ਭਾਣੇ ਅੰਦਰ ਹਨ, ਆਪ ਦੀ ਇੱਛਾ ਅਨੁਸਾਰ ਹਨ। ਸੱਚੇ ਪਾਤਸ਼ਾਹ ਜੀ ਬੋਲੇ, ਇਹ ਜਗਤ ਦੇ ਮਾਮਲੇ ਨੇ ਦੀਵਾਨ ਜੀ, ਇਸ ਸਤਾ 'ਤੇ ਵੀ ਵਿਚਾਰ ਲੈਣਾ ਚਾਹੀਦਾ, ਆਪਣਿਆਂ ਨਾਲ ਵੀ ਸੋਚ ਵਿਚਾਰ ਕਰ ਲੈਣੀ ਚਾਹੀਦੀ। ਜਦ ਦੂਤ ਆ ਜਾਣ ਸਨਮਾਨ ਨਾਲ ਡੇਰਾ ਕਰਾਓ ਅਤੇ ਫਿਰ ਦੀਵਾਨ ਵਿੱਚ ਪੇਸ਼ ਕਰੋ, ਉੱਥੇ ਗੱਲਬਾਤ ਕਰਾਂਗੇ। ਤਦ ਤੱਕ ਆਪਣੇ ਪਿਆਰਿਆਂ ਨਾਲ ਗੁਪਤ ਮੰਤਰ ਕਰ ਲਓ, ਕੋਈ ਹੋਰ ਗੱਲਬਾਤ ਹੋਵੇ ਤਾਂ ਸਾਨੂੰ ਦੱਸ ਘੱਲਣਾ। ਸੱਚੇ ਪਾਤਸ਼ਾਹ ਜੀ ਦਾ ਅਰਸ਼ੀ ਆਭਾ ਵਾਲਾ ਅਤੇ ਰਾਜਸੀ ਸੋਭਾ ਵਾਲਾ ਦਰਬਾਰ ਲੱਗ ਰਿਹਾ, ਜਿਸ ਵਿੱਚ ਭੀਮ ਚੰਦ ਦੇ ਦੂਤ ਪੇਸ਼ ਹੋਏ। ਤ੍ਰੈ ਮਹਾਰਾਜ ਜੀ ਦੇ ਚਰਨਾਂ ਨੂੰ ਹੱਥ ਲਾ ਕੇ ਸੀਸ ਨਿਵਾ ਕੇ ਬੈਠ ਗਏ। ਮੁਖ ਮੰਦ ਮੰਦ ਮੁਸਕਾਤ ਧੀਰ, ਪ੍ਰਭ ਕਹੇ ਵਾਕ ਜਿਨ ਸ਼ੁਭ ਗੰਭੀਰ, ਕਹਿਲੂਰ ਪਤੀ ਕਉ ਕੁਸ਼ਲ ਗਾਤ, ਆਗਮਨ ਭਇਓ ਕਿਮ ਭਨੋ ਬਾਤ। ਤਦ ਹੱਥ ਜੋੜ ਕੇ ਅਦਬ ਨਾਲ ਖੜੇ ਹੋ ਕੇ ਵਜ਼ੀਰ ਨੇ ਕਿਹਾ, ਸੱਚੇ ਪਾਤਸ਼ਾਹ ਜੀਓ, ਇੱਕ ਉਪਦਰਵ ਹੋਇਆ ਹੈ। ਰਾਜਿਆਂ ਨਾਲ ਮਿਲ ਕੇ ਜੋ ਸ਼ਾਹੀ ਮੰਗ ਅੱਗੇ ਅੜਨ ਦਾ ਮੰਤਰ ਪਕਾਇਆ ਸੀ ਨਾ, ਉਹ ਕਿਰਪਾਲ ਚੰਦ ਕਟੋਚੀਏ ਨੇ ਤੋੜ ਦਿੱਤਾ ਤੇ ਅਲਫ ਖਾਨ ਨਾਲ ਮਿਲ ਕੇ ਨਾਲ ਹੀ ਦਿਆਲ ਚੰਦ ਨੂੰ ਰਲਾ ਲਿਆ। ਦੋਵਾਂ ਨੇ ਨੀਤੀ ਰਲੀ। ਆਪ ਤਾਂ ਪੈ ਗਏ, ਹਾਰ ਮੰਨ ਗਏ, ਔਰ ਦੂਜਿਆਂ ਨੂੰ ਵੀ ਵੜਨ ਵਾਸਤੇ ਤਿਆਰ ਨੇ। ਇਹ ਤਿੰਨੇ ਸੈਨਾ ਸਕੇਲ ਕੇ ਨਦਾਉਣ ਆ ਬੈਠੇ ਹਨ। ਬਹੁਤ ਫੁਰਤੀ ਨਾਲ ਇੱਕ ਕਾਠਗੜ ਬਣਾ ਰਹੇ ਹਨ ਤੇ ਸਾਡੇ ਮਹਾਰਾਜ ਆਪ ਦੇ ਪਰਮ ਸੁਨੇਹੀ ਸੇਵਕ ਨੂੰ ਸੰਦੇਸ਼ਾ ਘੱਲਿਆ ਹੈ ਕਿ ਸ਼ਾਹੀ ਮੰਗ ਜਿਤਨੇ ਧਨ ਦੀ ਹੈ ਉਹ ਭਰ ਦਿਓ, ਨਹੀਂ ਤੇ ਜੰਗ ਕਰੋ। ਸਾਡੇ ਮਹਾਰਾਜ ਦੀ ਮਰਜ਼ੀ ਧਨ ਭਰਨ ਦੀ ਨਹੀਂ ਹੈ ਜੀ, ਜੰਗ ਕਰਨ ਦੀ ਹੈ। ਰਾਜਾ ਪ੍ਰਿਥੀ ਚੰਦ, ਕੇਸਰੀ ਚੰਦ, ਸੁਖਦੇਵ ਜੀ ਤੇ ਰਾਜਾ ਰਾਮ ਸਿੰਘ ਜਸਰੋਟੀਆ, ਇਹ ਸਾਰੇ ਸਾਡੇ ਨਾਲ ਸੈਨਾ ਲੈ ਕੇ ਚੱਲਣਗੇ। ਯਾਚਨਾ ਇਹ ਹੈ ਕਿ ਆਪ ਇੱਕ ਤਾਂ ਬਖਸ਼ਿਸ਼ ਕਰੋ, ਵਰ ਦਿਓ, ਜਿੱਤ ਹੋਵੇ, ਸਾਡੀ ਵਿਜੈ ਹੋਵੇ। ਦੂਸਰੇ ਹੱਥ ਜੋੜ ਕੇ ਅਰਜ ਹੈ, ਆਪਣੀ ਸੈਨਾ ਦੀ ਸਹਾਇਤਾ ਵੀ ਬਖਸ਼ੋ। ਤੀਸਰੇ ਪਾਤਸ਼ਾਹ ਜੀ, ਸਾਡਾ ਮੂੰਹ ਛੋਟਾ ਹੈ, ਮੰਗ ਵੱਡੀ ਹੈ, ਪਰ ਮੰਗਣ ਵਾਲੇ ਨੂੰ ਲਾਜ ਦਾ ਖਿਆਲ ਨਹੀਂ ਰਿਹਾ ਕਰਦਾ, ਕਹਿਣੋ ਝਿਜਕਦਾ ਹਾਂ, ਪਰ ਖਿਮਾ ਕਰਨਾ ਕਹਿ ਬਗੈਰ ਰਹਿ ਵੀ ਨਹੀਂ ਸਕਦਾ। ਭੀੜ ਪਈ ਹੈ ਨਾ, ਇਸ ਲਈ ਮੰਗ ਮੰਗਣ ਲੱਗਾ। ਜੇ ਕਦੀ ਸ੍ਰੀ ਜੀ ਦੇ ਸੁਲੱਖਣੇ ਕਦਮ ਖੇਚਲ ਕਰਨ ਤੇ ਇਹਨਾਂ ਸੋਹਣੇ ਸਡੋਲ ਤੇ ਬਲਵਾਨ ਡੌਲਿਆਂ ਦੇ ਤੀਰ ਸ਼ਤਰੂ ਦਲ ਤੇ ਪੈਣ ਤਾਂ ਮਹਾਨ ਕਿਰਪਾਲਤਾ ਹੋਏਗੀ, ਵਿਜੈ ਚਰਨ ਚੁੰਮੇਗੀ। ਕਲਗੀਧਰ ਜੀ ਮੁਸਕਰਾਏ, ਫਿਰ ਗੰਭੀਰ ਹੋ ਗਏ, ਨੈਣ ਮੰਦੇ ਗਏ। ਥੋੜ੍ਹੇ ਚਿਰ ਬਾਅਦ ਜਦ ਨੈਣ ਖੁੱਲ੍ਹੇ, ਆਪਣੇ ਚੁਫੇਰੇ ਨਿਕਟਵਰਤੀਆਂ ਵੱਲ ਤੱਕਿਆ ਅਤੇ ਦੂਤ ਸਭਾ ਵੱਲ ਨਜ਼ਰ ਪਾਈ ਅਤੇ ਬੋਲੇ, ਜੀਤ ਨਿਸ਼ਚੈ ਹੋਵੇਗੀ, ਸਾਡੀ ਸੈਨਾ ਵੀ ਆਵੇਗੀ ਅਤੇ ਅਸੀਂ ਆਪਣੀ ਸੈਨਾ ਦੇ ਨਾਲ ਆਵਾਂਗੇ ਅਤੇ ਰਣ ਮੰਡਾਂਗੇ। ਪਰ ਕਹੋ ਰਾਜੇ ਨੂੰ ਕਿ ਤੁਸਾਂ ਕਿਸੇ ਟਿਕਾਣੇ ਕਾਂਪ ਨਹੀਂ ਖਾਣੀ, ਅੜਖ ਲਵੋ ਅਤੇ ਅੜਖ ਲਵੋ, ਅੱਗ ਬਾਲ ਦੇਵੋ ਅਤੇ ਡਟੇ ਰਹੋ। ਜੇ ਵਧੇਗੀ ਤਾਂ ਸ਼ਤਰੂ ਬਣ ਨੂੰ ਸਾੜ ਕੇ ਸਵਾਹ ਕਰ ਦੇਵੇਗੀ। ਇਹ ਮੇਘਨਾਦ ਸੁਣ ਕੇ ਵਜ਼ੀਰ ਹਰਖਿਆ, ਚਰਨਾਂ 'ਤੇ ਸੀਸ ਨਿਵਾਇਆ। ਜਿਸ ਚੀਜ਼ ਦੀ ਆਸ ਨਹੀਂ ਸੀ, ਮਨ ਵਿੱਚ ਦੋਧਾ ਸੀ, ਉਹ ਦੂਣੀ ਚੌਣੀ ਹੋ ਕੇ ਦਾਤ ਝੋਲੀ ਵਿੱਚ ਪਈ, ਖੁਸ਼ੀ ਨਾਲ ਭਰਪੂਰ ਹੋ ਗਿਆ। ਹੌਸਲਾ ਬੜੀ ਚੀਜ਼ ਹੈ, ਜੰਗਾਂ ਕਦੀ ਸ਼ਸਤਰਾਂ ਨਾਲ ਨਹੀਂ ਜਿੱਤੀਆਂ ਜਾਂਦੀਆਂ, ਇਹ ਤੇ ਹੌਸਲਿਆਂ ਨਾਲ ਜਿੱਤੀਆਂ ਜਾਂਦੀਆਂ, ਤੇ ਹੌਸਲਾ ਦੇਣ ਵਾਲਾ ਕੌਣ ਹੋਵੇ? ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਹੋਣ, ਹਮਰਕਾਬ ਵੀ ਹੋਣ, ਉਹਨਾਂ ਦੀ ਫੌਜ ਵੀ ਹੋਵੇ, ਤੇ ਜਿੱਤ ਕਿਵੇਂ ਨਾ ਹੋਵੇ? ਇਸ ਹੌਸਲੇ ਨੇ ਵਜ਼ੀਰ ਦੇ ਪੈਰ ਜ਼ਮੀਨ 'ਤੇ ਟਿਕਣ ਨਹੀਂ ਦਿੱਤੇ। ਸੋਚਦਾ ਗੁਰੂ ਨਾਨਕ ਦਾ ਮਹਾਨ ਘਰ ਹੈ, ਦੀਨ ਦੁਨੀ ਦਾ ਵਾਲੀ ਹੈ, ਸ਼ਰਨ ਪਾਲਕ ਹੈ। ਫਿਰ ਕਹਿਣ ਲੱਗਾ, ਧੰਨ ਹੋ ਆਪ, ਧੰਨ ਆਪ ਦੀ ਗੁਰਤਾ ਹੈ, ਧਨ ਸਿੱਖੀ ਹੈ ਸ਼੍ਰੀ ਜੀਓ, ਇਹ ਵੀ ਬਖਸ਼ਿਸ਼ ਕਰੋ, ਕਦੋਂ ਕੁ ਟੁਰਨ ਦੀ ਮਿਹਰ ਕਰੋਗੇ? ਅਕਸਰ ਤਿਆਰੀ ਵੀ ਕਰਨੀ ਹੋਊ ਨਾ ਗੁਰੂ ਜੀ। ਆਹਿਸਤਾ ਜਿਹਾ ਬੋਲੇ, ਸਾਡੀ ਕੂਚ ਕੱਲ ਹੋ ਜਾਵੇਗੀ, ਤੁਸੀਂ ਟੁਰੋ, ਸੈਨਾ ਲੈ ਕੇ ਅਪੜੋ, ਅਸੀਂ ਮਗਰੇ ਮਗਰ ਪੁੱਜਾਂਗੇ। ਇਹ ਸੁਣ ਕੇ ਦੂਤ ਨਮਸਕਾਰ ਕਰਕੇ ਜੈ ਹੋ ਜੈ ਹੋ ਜੈ ਹੋ ਕਰਦੇ ਹੋਏ ਟੁਰ ਗਏ। ਬਿਆਸਾ, ਦਰਿਆ ਬਿਆਸਾ ਆਪਣੇ ਸੋਹਣੇ ਰੰਗ ਵਿੱਚ ਰੁਮਕ ਰੁਮਕ ਵਗ ਰਹੀ ਸੀ। ਪਹਾੜੀ ਰਸਤੇ ਚੀਰ ਚੀਰ ਕੇ ਸੁਹਾਵਣੇ ਦੌਣ ਦੇ ਪਿੜ ਵਿੱਚੋਂ ਲੰਘਦੀ ਹੈ ਬਿਆਸਾ, ਤੇ ਇੱਕ ਉੱਚੇ ਟੇਕਰੇ ਉੱਤੇ ਅਲਫ ਖਾਂ ਤੇ ਕਿਰਪਾਲ ਦੀ ਸੈਨਾ ਥਾਂ ਮੱਲੀ ਬੈਠੀ ਹੈ। ਇੱਕ ਕਾਠ ਦਾ ਕੋਟ ਵੀ ਰਚ ਲਿਆ, ਜੋ ਗੋਲੀ ਤੀਰ ਆਵੇ ਕਾਠ ਵਿੱਚ ਰੁਕ ਜਾਵੇ, ਤੇ ਓਟ ਵਿੱਚ ਬੈਠੇ ਉੱਚੇ ਥਾਂ ਤੋਂ ਤੀਰ ਤਫੰਗ ਛੋੜਨ, ਸੋ ਵੈਰੀ ਵਿੱਚ ਨਿਸ਼ਚੇ ਇਹ ਤੀਰਾਂ ਦਾ ਨਿਸ਼ਾਨਾ ਬੈਠੇ। ਖਾਣ ਪੀਣ ਦੀ ਰਸ ਦਾ ਸਮਾਨ ਵੀ ਹੈ, ਇੱਕ ਤੁਰਕ ਸੈਨਾਪਤੀ ਹੈ, ਦੁਆ ਰਾਜਪੂਤ ਰਾਜੇ ਹਨ। ਭੀਮ ਚੰਦ ਦੀ ਸੈਨਾ ਹੇਠਾਂ ਆ ਰਹੀ ਹੈ, ਤੇ ਰਾਮ ਸਿੰਘ, ਪਿਰਥੀ ਚੰਦ, ਸੁਖਦੇਵ ਹੋਰ ਰਾਜੇ ਨਾਲ ਗੱਜਦੇ ਵੱਜਦੇ ਆ ਰਹੇ ਹਨ। ਦਲਾਂ ਵਿੱਚ ਹੌਸਲੇ ਵਧੇ ਹਨ ਕਿ ਸਾਡੇ ਮਗਰ ਕਰਾਮਾਤ ਦਾ ਮਾਲਕ ਤੇ ਬਲ ਦਾ ਬਲੀ ਰੱਬੀ ਯੋਧਾ ਆ ਰਿਹਾ ਹੈ। ਉਹਨਾਂ ਦੀ ਵਿਉਂਤ ਇਹ ਸੀ ਕਿ ਅਚਾਨਕ ਜਾ ਪਈਏ ਤੇ ਕੱਟਾ ਵੱਢ ਕਰ ਲਈਏ, ਪਰ ਇਹਨਾਂ ਦਾ ਇਹ ਹੱਲਾ ਕਾਰਗਰ ਨਾ ਪਿਆ। ਇਹਨਾਂ ਦੇ ਤੀਰ ਤੇ ਗੋਲੀਆਂ ਕਾਠ ਤੇ ਬ੍ਰਿਸ਼ਾਂ ਵਿੱਚ ਲੱਗਦੇ ਰਹੇ। ਸ਼ਤਰੂ ਨੇ ਉੱਚੀ ਥਾਂ ਦਾ ਲਾਭ ਲਿਆ ਤੇ ਕਾਠ ਦੀ ਓਟ ਲਈ ਹੋਈ ਸੀ, ਉਹਦਾ ਵੀ ਫਾਇਦਾ ਹੋਇਆ। ਉਹਨਾਂ ਦਾ ਤੀਰ ਤਫੰਗ ਇਹਨਾਂ ਦਾ ਨੁਕਸਾਨ ਕਰੀ ਜਾਵੇ, ਜਿੰਨਾ ਕੁਛ ਉਹ ਅੱਗੇ ਹੋ ਕੇ ਵਧੇ ਸਨ, ਉਹ ਕਿਰਪਾਲ ਰਾਜੇ ਨੇ ਅੱਗੋਂ ਹੱਲਾ ਕਰਕੇ ਇਹਨਾਂ ਦੇ ਮੂੰਹ ਮੋੜ ਕੇ ਪਿੱਛੇ ਹਟਾ ਦਿੱਤੇ। ਦੂਜੀ ਵੇਰ ਸੈਨਾ ਫਿਰ ਹਮਲਾ ਕਰਕੇ ਭੀਮ ਚੰਦ ਨੇ ਜ਼ੋਰ ਨਾਲ ਲਲਕਾਰਿਆ, ਅੱਗੇ ਹੋਇਆ, ਪਰ ਉਧਰੋਂ ਵੱਧ ਕੇ ਉਹਨਾਂ ਨੇ ਫਿਰ ਮੂੰਹ ਮੋੜ ਦਿੱਤਾ। ਉਧਰੋਂ ਉਹ ਯੋਧੇ ਖੁਸ਼ ਹੋ ਰਹੇ ਸਨ, ਇੱਧਰ ਹੇਠਾਂ ਖੜੇ ਸ਼ੋਕਾਤੁਰ ਚਿੰਤਾ ਹੋ ਰਹੀ ਕਿ ਰਣ ਦਾ ਪਾਸਾ ਸਾਡੇ ਵਿਰੁੱਧ ਜਾ ਰਿਹਾ। ਇਸ ਵੇਲੇ ਦੀ ਦਸ਼ਾ ਸ੍ਰੀ ਕਲਗੀਧਰ ਜੀ ਆਪ ਵਰਣ ਕਰਦੇ ਨੇ। ਕਰੀ ਢੂਕ ਢੋਅੰਗ ਕਿਰਪਾਲ ਚੰਦੰ, ਹਟਾਏ ਸਭੇ ਮਾਰ ਕੇ ਬੀਰ ਬ੍ਰਿੰਦੰ, ਦੁਤੀਆ ਢੋ ਢੂਕੇ ਵਹੇ ਮਾਰ ਉਤਾਰੀ, ਖਰੇ ਦਾਂਤ ਪੀਸੇ ਸ਼ੁਭੈ ਸ਼ਤਰ ਤਾਰੀ। ਉੱਤੇ ਵਹਿ ਖਰੇ ਬੀਰ ਬੰਕੇ ਬਜਾਵੇ, ਤਰੇ ਭੂਮ ਠਾਂਡੇ ਬੜੋ ਸ਼ੋਕ ਪਾਵੇ, ਤਵੈ ਭੀਮ ਚੰਦਨ ਕੀਓ ਕੂਪ ਆਪੰਗ, ਹਨੂਮਾਨ ਕੇ ਮੰਤਰ ਕੋ ਮੁਖ ਜਾਪੰਗ। ਸੋ ਹੁਣ ਮੁੜ ਤਿਆਰ ਹੋ ਕੇ ਸਾਰੇ ਰਾਜੇ ਤੇ ਸਾਰੀ ਸੈਨਾ ਹੱਲਾ ਕਰਕੇ ਉੱਪਰ ਨੂੰ ਚੜੇ ਕਿ ਫੁਰਤੀ ਨਾਲ ਪਹੁੰਚ ਕੇ ਵੈਰੀ ਨੂੰ ਕੱਟ ਵੱਢ ਸੁੱਟੀਏ। ਪਰ ਇਹਨੇ ਨੂੰ ਉਧਰੋਂ ਅਲਫ ਖਾਨ ਨੇ ਦੋਹਾਂ ਰਾਜਿਆਂ ਕਿਰਪਾਲ ਤੇ ਦਿਆਲ ਨੂੰ ਵੰਗਾਰ ਕੇ ਟੋਰਿਆ ਕਿ ਤੁਸੀਂ ਹੇਠੋਂ ਚੜ੍ਹਦਿਆਂ ਨੂੰ ਇਉਂ ਪੋ ਕਿ ਉਹਨਾਂ ਦੀ ਸੱਟੀ ਪੱਟੀ ਭੁੱਲ ਜਾਵੇ। ਸੋ ਇਹ ਅੱਗੋਂ ਝਪਟਕੇ ਪਏ ਤੇ ਵਧੇ ਹੋਏ ਹਰਵਾਲ ਨੂੰ ਟੁਕੜੇ ਟੁਕੜੇ ਕਰ ਦਿੱਤਾ। ਇਸ ਵੇਲੇ ਭੀਮ ਚੰਦ ਨਿਰਾਸ਼ ਹੋ ਕੇ ਤੇ ਉਸਨੂੰ ਗੁਰੂ ਜੀ ਦਾ ਚੇਤਾ ਆਇਆ ਤੇ ਮਦਦ ਵਾਸਤੇ ਅੱਪੜਨ ਦੀ ਬੇਨਤੀ ਕਰ ਭੇਜੀ। ਆਪ ਅੱਗੇ ਤਿਆਰ ਸਨ, ਝੱਟ ਪੱਟ ਘੋੜੇ ਤੇ ਚੜੇ ਤੇ ਸੂਰਮਿਆਂ ਦਾ ਦਲ ਨਾਲ ਲੈ ਕੇ ਆਣ ਪਹੁੰਚੇ ਨੇ। ਗੁਰੂ ਜੀ ਨੇ ਹੁਣ ਆਪਣੀ ਯੁੱਧ ਵਿਦਿਆ ਦੇ ਤਰੀਕੇ ਨਾਲ ਸਾਰੀ ਸੈਨਾ ਨੂੰ ਵੰਡ ਕੇ ਐਸੀ ਬਾੜ ਗੋਲੀਆਂ ਦੀ ਤੇ ਤੀਰਾਂ ਦੀ ਚਲਾਈ ਕਿ ਇੱਕ ਉਚਾਈ ਤੇ ਪ੍ਰਾਪਤ ਕਰਕੇ ਸ਼ਤਰੂਆਂ ਦੇ ਕਾਠ ਖੜੇ ਵਿੱਚ ਉਹ ਵਰਖਾ ਕੀਤੀ ਕਿ ਸਾਰੇ ਘਬਰਾ ਗਏ। ਇੱਕ ਘੇਰੇ ਵਿੱਚ ਇਉਂ ਆਪ ਨੂੰ ਮਰਿੰਦਿਆਂ ਵੇਖ ਕੇ ਉਹ ਸਾਰੇ ਬਾਹਰ ਨਿਕਲੇ ਕਿ ਹੁਣ ਸਾਹਮਣੇ ਹੋ ਕੇ ਲੜੀਏ ਅਤੇ ਗੁਰੂ ਜੀ ਅਤੇ ਭੀਮ ਚੰਦ ਦੇ ਦਲ ਨੂੰ ਵੱਡਾ ਜ਼ੋਰ ਪਾ ਕੇ ਪਿੱਛੇ ਨੂੰ ਮੋੜੀਏ। ਸ੍ਰੀ ਗੁਰੂ ਜੀ ਇਸ ਵੇਲੇ ਦੇ ਹਾਲ ਆਪ ਇਉਂ ਬਿਆਨ ਕਰਦੇ ਨੇ, ਗੁਰੂ ਸੰਗ ਹੋਏ ਮੱਚਿਓ ਜੰਗ ਭਾਰਾ, ਪਟੰਗ ਅੰਗ ਸੁਬੇ ਸੁਰੰਗੇ ਆਖਾਰਾ, ਇਸੀ ਰੀਤ ਘੇਰਿਓ ਜਬੇ ਬਾਹਰ ਜਾਈ, ਟੁਕੇ ਕੋਪ ਕੇ ਦੀ ਮਾਚੀ ਲੜਾਈ, ਜੋਗ ਰੀਸ਼ ਬੀਚ ਬਾਰ ਕੇ ਬੀਚ ਧੀਰ ਕੇ ਤਾਰ, ਟੁਕੇ ਨਾ ਨਿਕਟੰ ਜਾਣ ਕੇ ਕੇਤਕ ਵਿਖੇ ਸੁਮਾਰ। ਸ੍ਰੀ ਗੁਰੂ ਜੀ ਸਨਮੁੱਖ ਹੋ ਕੇ ਲੜ ਰਹੇ ਸਨ। ਇਹ ਇਉਂ ਘਮਸਾਨ ਦਾ ਯੁੱਧ ਮੱਚਿਆ ਕਿ ਯੁੱਧ ਦੀ ਤੀਖਣ ਗੁਰੂ ਜੀ ਨੇ ਆਪ ਲਿਖੀ ਹੈ, ਕੁ ਪਿਓ ਕਿਰਪਾਲ ਨੱਚੇ ਮੁਰਾਲ ਬਜੇ ਭਜੰਗ ਕੁਰਿੰਗ ਅਨੰਤ ਬਜੰਤ ਜਵਾਨ ਬਾਹਿੰ ਕਿਰਪਾਨ, ਜੀ ਧਾਰ ਕ੍ਰੋਧ ਛੱਡੇ ਸਰੂਗ, ਲੁਜੇ ਨਿਧਾਨ ਤਜੰਤ ਪ੍ਰਾਣ, ਗਿਰ ਪਰਤ ਭੂਮ ਜਾਣ ਮੇਘ ਝੂਮ। ਦੋਨਾਂ ਪਾਸਿਆਂ ਦਾ ਸੰਗਰਾਮ ਖੂਬ ਮੱਚਿਆ। ਪਹਾੜੀ ਦੀ ਢਲਾਣ ਤੇ ਕੁਝ ਦਰਖਤਾਂ ਦਾ ਓਹਲਾ ਲੈ ਕੇ ਉਧਰੋਂ ਉਧਰੀ ਇੱਕ ਦੂਜੇ ਦੇ ਸਿਪਾਹੀਆਂ ਨੂੰ ਮਾਰਦੇ ਮਰਾਉਂਦੇ ਅੱਗੇ ਪਿੱਛੇ ਹੋ ਰਹੇ ਸਨ। ਅਲਫ ਖਾਂ, ਕਿਰਪਾਲ, ਦਿਆਲ ਨੇ ਸਾਰਾ ਜ਼ੋਰ ਜਿਹੜਾ ਸੀ ਨਾ ਉਹ ਭੀਮ ਚੰਦ ਵੱਲ ਲਾਇਆ, ਉਧਰ ਸੈਨਾ ਦਾ ਮੂੰਹ ਮੋੜ ਦਿੱਤਾ। ਖਿਆਲ ਇਹ ਸੀ ਕਿ ਇਹ ਪਾਸਾ ਜੇ ਪੈਰ ਛੇਤੀ ਛੱਡੇਗਾ, ਇਹਨਾਂ ਦੇ ਪੈਰ ਖਿਸਕ ਗਏ ਤਾਂ ਫਿਰ ਭੱਜਦਿਆਂ ਨੂੰ ਗੁਰੂ ਦੀ ਸੈਨਾ ਵੀ ਦੇਖ ਕੇ ਭੱਜ ਉੱਠੇਗੀ। ਸੋ ਇਹਨਾਂ ਦਾ ਟਾਕਰਾ ਵਿਆਹ ਵੀ ਏਡਾ ਕਰੜਾ ਕਿ ਭੀਮ ਚੰਦ ਦੇ ਪੈਰ ਪਿੱਛੇ ਨੂੰ ਮੁੜ ਗਏ। ਪ੍ਰਿਥੀ ਚੰਦ ਨੇ ਹੁਣ ਅੱਗੇ ਵੱਧ ਕੇ ਨੰਗੀ ਤਲਵਾਰ ਚਮਕਾਉਂਦਿਆਂ ਆਪਣੀ ਮੁੜੀ ਜਾਂਦੀ ਸੈਨਾ ਵਿੱਚ ਉਹ ਲਲਕਾਰਾ ਦਿੱਤਾ ਕਿ ਸਭ ਦੇ ਪੈਰ ਜੰਮ ਗਏ। ਇਸ ਦੇ ਉੱਭਰਦੇ ਜੋਸ਼ ਦੇ ਮਗਰੇ ਸਾਰੇ ਮੁੜ ਪਏ ਅਤੇ ਸ਼ਤਰੂ ਦਲ ਉੱਤੇ ਉਹ ਜ਼ੋਰ ਪਾਇਆ ਕਿ ਅਲਫ ਖਾਂ ਅਤੇ ਰਾਜੇ ਦਿਆਲ ਦੇ ਪੈਰ ਕੱਢੇ ਗਏ ਔਰ ਉਹ ਕਦਮ ਪਿੱਛੇ ਪਿੱਛੇ ਪੁੱਟਣ ਲੱਗੇ। ਜਦੋਂ ਇੱਕ ਵਾਰੀ ਪੈਰ ਢਲਾਣ 'ਤੇ ਪੈ ਜਾਣ ਫਿਰ ਸੰਭਲਣੇ ਬੜੇ ਔਖੇ ਹੁੰਦੇ। ਇਸ ਆਪਣੀ ਹਾਲਤ ਨੂੰ ਵੇਖ ਕੇ ਬਿੱਜੜ ਵਾਲੀਏ ਦਿਆਲ ਨੇ ਨਵਾਂ ਜੋਸ਼ ਧਾਰਿਆ ਅਤੇ ਆਪਣੀ ਸੈਨਾ ਨੂੰ ਲਲਕਾਰਾ ਮਾਰਿਆ। ਉਧਰੋਂ ਕਿਰਪਾਲ ਰਾਜੇ ਨੇ ਦਿਆਲ ਦੀ ਲਲਕਾਰ ਨੂੰ ਸੁਣ ਕੇ ਘੋੜਾ ਤਰਪਾ ਕੇ ਅੱਗੇ ਕੀਤਾ। ਇਉਂ ਸੈਨਾ ਵਿੱਚ ਮੁੜ ਹੌਸਲਾ ਭਰ ਗਿਆ ਅਤੇ ਉੱਥੇ ਜੰਮ ਕੇ ਯੁੱਧ ਹੋਇਆ। ਹੁਣ ਦਵੱਲਿਓ ਨਵੇਂ ਜੋਸ਼ ਦਾ ਭੇੜ ਪਿਆ। ਦਿਸ਼ਾ ਦੋਨ ਤੇ ਸਮੂਹੇ ਭੇੜ ਐਸੇ, ਮਹਾਂਯੁੱਧ ਕੀਨੋ ਥਿਰੇ ਥੰਬ ਜੈਸੀ, ਛੁੱਟੀ ਬਾਣ ਗੋਰੀ ਛੁੱਟੀ ਅੰਗ ਸੂਰੀ, ਕੜਾ ਕਾੜ ਮੱਚੀ ਰਿਦੇ ਰੋਸ ਪੂਰੇ। ਪਰ ਇੱਧਰ ਫਿਰ ਪ੍ਰਿਥੀ ਚੰਦ ਨੇ ਜ਼ੋਰ ਪਾ ਕੇ ਕਿਰਪਾਲ ਨੂੰ ਘਬਰਾ ਦਿੱਤਾ ਅਤੇ ਉਸਦੇ ਪੈਰ ਹਿੱਲ ਖੜੋਤੇ। ਪਰ ਦਿਆਲ ਇਹ ਤੱਕ ਕੇ ਏਡਾ ਜ਼ੋਰ ਨਾਲ ਪਿਆ ਕਿ ਤੀਰ ਇਉਂ ਚਲਾਏ, ਭੀਮ ਚੰਦ ਘਬਰਾ ਗਿਆ ਅਤੇ ਕਿਰਪਾਲ ਚੰਦ ਫਿਰ ਜੰਮ ਖਲੋਤਾ। ਹੁਣ ਇੰਨਾ ਜ਼ੋਰ ਦੋਹਾਂ ਦਾ ਅਤੇ ਪਿੱਛੇ ਅਲਫ ਖਾਂ ਦਾ ਪਿਆ ਕਿ ਭੀਮ ਚੰਦ ਨੂੰ ਆਸ ਹਾਰਨ ਦੀ ਨਜ਼ਰ ਆ ਗਈ। ਜਿਸ ਵੇਲੇ ਉਸਨੇ ਡਿੱਠਾ ਹੈ ਕਿ ਦਿਆਲ ਦੀ ਚਾਲ ਅਤੇ ਸੂਰਮ ਗਤੀ ਮੇਰੀ ਹਾਰ ਕਰਾਉਣ ਲੱਗੀ ਹੈ ਔਰ ਇਸਦੇ ਸਾਹਮਣੇ ਸਾਡੀ ਪੇਸ਼ ਨਹੀਂ ਜਾ ਰਹੀ। ਗੁਰੂ ਕਿਹਾ ਸੂਰਮਿਆਂ ਨੇ ਦੋ ਵੇਰੀ ਸ਼ਤਰੂ ਦੇ ਪੈਰ ਹਿਲਾਏ ਹਨ, ਪਰ ਜਦੋਂ ਦੂਜਾ ਪਾਸਾ ਰੋਕਣ ਪੈਂਦੇ ਹਨ ਤਾਂ ਸਾਡੇ ਪਾਸੇ ਦੇ ਸੂਰਮੇ ਡੁੱਲ ਜਾਂਦੇ ਹਨ। ਇਉਂ ਵਿਚਾਰ ਕੇ ਘੋੜਾ ਭਜਾ ਕੇ ਗੁਰੂ ਜੀ ਪਾਸ ਪੁੱਜਿਆ ਅਤੇ ਬਿਨੈ ਕੀਤੀ, ਆਪ ਨੇ ਫਤਿਹ ਦਾ ਵਰ ਬਖਸ਼ਿਆ ਸੀ, ਆਪਣੇ ਬਲ ਨਾਲ ਵਰ ਸਫਲਾ ਕਰੋ। ਬਿੱਜੜ ਵਾਲੀਏ ਨੇ ਸਾਡੀ ਸੂਰਮ ਗਤੀ ਮੋੜ ਝੋਲੀ ਪਾਈ ਹੈ। ਸੋ ਭੀਮ ਚੰਦ ਦੀ ਬਿਨੈ ਜਦ ਸਤਿਗੁਰੂ ਕਲਗੀਆਂ ਵਾਲੇ ਨੇ ਸੁਣੀ ਤਾਂ ਕਮਾਨ ਮੋਢੇ ਕੀਤੀ ਅਤੇ ਪਾਸ ਖੜ੍ਹੇ ਦਾਸ ਤੋਂ ਬੰਦੂਕ ਸੰਭਾਲੀ, ਗੋਲੀ ਭਰ ਕੇ ਇੱਕ ਫੁਰਤੀ ਨਾਲ ਘੋੜਾ ਅੱਗੇ ਕੀਤਾ ਅਤੇ ਜਾ ਦਿਆਲ ਨੂੰ ਵੰਗਾਰਿਆ, ਸਾਵਧਾਨ ਹੋ ਜਾਏ ਬੰਗਾਰਿਓ ਉਤੰਗਾ। कन्है वीर मारे अर्यो को ना आगे, अबे तोहे मारो एकूं वार लागे। ए वंगार दे के आप वीर रसिया दे सरदार ने गोली नहीं चलाई पर दयाल नूं वार करन दिता। एक लेखक ने लिखिया है कि आपने दयाल नूं फरमाया तू जे वार करना है तो पहलों कर ले मगरों ना आखी जा तेरा कोई होर कहण वाला आखे कि तेनू अचनचेत आके गुरु ने मारिया। दयाल ने सावधान होके पहलों वार किया। सुनी दयाल ने तीर तीखे चलाए प्रभु फेर घोरा सवे ही बचाए। हुण आपने पवबाधा हरन वाला निशाना फुंडिया। सोहनी छवि वाला तूफान ते एक गोली भरी उहदे विच पकड़ी है जो दयाल दे जीवन नूं शरीर दे पिंजरे चों आजादी दी दात दे गई। पातशाह ने अपनी रचना विच इउं अंकित कीता है तवंग कीट तो लो तफंगी संभार हिरदय एक रवंत के तकिया मारो गिरियो चूं भूमे करियो जुद सुदंग तऊ मार बोल्यो महामान क्रोधंग। जद दयाल राजा मारिया गया ता सतगुरां ने बंदूक हथों छड़ दिती फिर कमान संभाल ली। हुण ऐसे खिच खिच के वायु की फुरती नाल अपने तीरां दी वरखा कीती कि शत्रु दल दे होर 94 सूरमे मारे गए। आपने चार तीर तां सज्जे हथ नाल चलाए ते फिर त्रै तीर खब्बे हथ नाल चलाए। तीरअंदाजी का एक कमाल ते अंतम कमाल आप जी का ही सी कि दोनों हत्थां नाल बाकमाल इक्को जिहे निशाने ते तीर फुंडने। ये बाण किन्हां नूं लगे कौन कौन सतगदी नूं पुजे पता नहीं पर जरूर ये 94 सूरमियां नूं लगे जो सतवें बाण मगरों स्पष्ट दिस पिया कि वैरी दा दल भज उठा है। जैसा कि आप जी ने लिखिया है तजियो तुपंग बाण पान संभारे चतुर्बाण्यंग लै सु सभ्यंग प्रहारे तृतीयो बाण लै बाम पान चलाए लगे जा लगे ना कशु जान पाए सो तो लो दईव युद्ध कीनो उजारंग तिने खेद के बार के बीच डारंग परी मार बुगंग छुट्टी बाण गोली मनो सूर बैठे भली खेल होली। राजा कृपाल ने हुण भजदियां नूं वेख अपने आप नूं फौज दे मगर करके यतन कीता है कि नुकसान घट होवे ते छेती तो छेती काठगढ़ विच जा वड़ीए। अलफखां अपने आप नूं वधेरे नुकसान तो बचाउण लई मोहरे ही वाड़ वाल भज्जा जा रहा सी। इधरों हुण गोली बंदूक दा हर तरह नाल जोर पाया जा रहा सी कि शत्रु दल सारा वाड़ विच जा वड़े। भीम चंद जित दी खुशी विच मारो मार करदा शत्रु नूं भाजड़ ते भाजड़ पा रहा सी जिस नाल के अंत नूं जो बचे वह वाड़े विच जा वड़े। अंदर वड़ के काठगढ़ उपर जो बुरज जे बने सन उन्हां उपर कोई चढ़दा सी ते उत्थों गोली चलाए ते नुकसान पहुंचाए तां सिख वीर उन्हां बुरजां ते गोलियां मार के उन्हां नूं फुंडदे ते हेठां सुट लैंदे। वैरी ने जद रात डूंघी हुई तां मशवरा कीता। उस विच इसने निर्णय यह लिया है कि भीम चंद दी जय गुरु जी करके हुई है। गुरु बहुत सूरमा है ते उसकी सेना हालां तरोताजा भी है जाना हूल के लड़ती है। पंगाणी का तजर्बा अखा अगे सी ते दूसरा अज डिठो ने। श्री गुरु नानक देव जी की गद्दी होण करके करामात ते सूरमगति दो ताकतां इकट्ठियां समझदे ने। फैसला यह होया कि हुण जंग जारी रखनी मुनासिब नहीं है। ऐसा ना होवे कि गुरु जी की सेना ते सिख होर आ जाण ते कोई वड्डी अग बल उठे। हुण पिछे हटना मुनासिब है ते कांगड़े चल के इन्हां राजां नूं पाड़न दा दाव ये सोचांगे। सो अद्धी रात दे हनेरे विच मलकड़ी कांगड़े नू उठ उठे। काठगढ़ विच कुछ दमामची छोड़ गए जो रात नू दमामिया ते टुंकार देंदे रहन। इस तू पता लगता है कि दुश्मन दल अजे विच ही है। ऐं मुक्का नदाउण दा जंग। सतगुरु लिखते ने, भजियो अल्फ खानंग ना खाना संभारियो, भजे और बीरंग ना धीरंग बिचारियो, नदी पैदनंग अस्त कीने मुकामंग, भली भांत देखे सवे राज तामंग। इधर दे हालात कुछ होर दस रहे ने। दया राम कहिंदा है, सच्चे पातशाह जी जथा हो आया है, काठगढ़ वेख आया है, उसके अंदर कोई नहीं है। अलफ खां ते कृपाल सेना समेत रातों रात भज गए। एक दो दमामची रात दमामे वजाते रहे ने, तड़कसार वह भी टुर गए ने। वाहेगुरु की मेहर हुई है और उसकी मेहर के नाल फतेह पूर्ण हुई है। गुरु जी बोले, ये श्री असकीत जी की मेहर है। कुछ पता लगा है कि कृपाल ते अल्फ खां कित्थे कु गए ने। दया राम ने उत्तर दिता, जी ठीक जे ते पता नहीं है, ख्याल है कि दस कु को रातों रात निकल गए होणगे। जख्मी ते मुरदे सब छोड़ गए ने, कुछ शास्त्र ते रस्ता भी रह गई ने पिछे। पातशाह ने पूछा, साडे अपने जख्मियां दा की हाल है? दया राम जी कहन लगे, आप दे हुक्म मूजब रात ही मसाला बाल के सारे घायल लभ लै, ते मलम पट्टी सब दी कराई गई है। राजयां दे घायल भी लभ आंदे सी, इन्हां दी मलम पट्टी भी कीती गई है। इन्हां सारे घायलां विच्चों कई शरीर हुण तक चढ़ चुके हन, पर बहुते अच्छे हाल विच हन, जो बच जाणगे। सतगुरु जी ने बख्शिश कीती। वैरी दल दा धर्म सी कि रात नूं अपने घायल बचाउंदे। जी उन्हें अपनी जान प्यारी की है, तो हुण तुसी एक जथा कलो जो सारे घायल लभ के लै आवे, तो उन्हां दी मरम पट्टी की जाए। वाह पातशाह, ये तेरिया ही दाता, तू ही युद्ध नीति विच जंग नीति विच किसी नूं अपना रूप धार के भाई कन्हैये दे रूप विच सभना नूं पानी पिलाउंदा है, आप मरम पट्टियां देना है, बाकी ते अपने भी छड़ जांदे ने, तू प्रायां नूं भी अपनी झोली विच पा लेना। सेवा ते दारी अपनियां वांगू कीती जावे, ये हुक्म कीता है सच्चे पातशाह ने। दया राम बोलिया, रात दे हनेरे विच मसालां दे मध्यम चानण करके असीं किते किते कोई शत्रु दे कैल भुलेखे नाल अपनियां विच लै आए सां, ते चार शरीर असां पछाण भी लै। उन्हां दी सेवा आप दे हुक्म अनुसार दाते सुभाव अनुसार अपन की तुल ही हो रही है जी। हुण मुड़ आदमी घलदे हाँ, बहुते घायल काठगढ़ के अंदर हैं, जो तत्ते का दौड़ते भजदे अंदर पुज गए, पर ठंडे होके फिर अपन के नाल अद्धी रात नूं जा नहीं सके। सतगुरु जी कहन लगे, छेती करो, जिस जिस की पीड़ा जिन्नी छेती हर सको उन्नी सुखदाई गल है। एक जथा उधर नूं टूर दिओ ते तुसी इधर दी खबर लो, असी आप भी आउंदे हां। थोड़े चिर मगरों दया राम फिर आया, पातशाह जथा ते टूर दिता, मर चुकिया शहीदां वास्ते की हुक्म है? सतगुरु जी कहन लगे, ब्यास दे किनारे अंगीठा सजा के दाह कर दिओ ते फिर विभूति जल प्रवाह कर दिओ। राजयां दे मुरदियां बाबत मुरदे इकट्ठे करके खबर घल दिओ ने, जिवें कहण उवें कर लिओ। पता नहीं किसी दा दीन मजहब किवें, किवें दीआं रस्मों रिवाज ने, मता कहण कि साडे मुरदे खराब कीते। शत्रु दल दे हिंदू मर चुके भी इकट्ठे करके राजयां तों पुछो, राजे दयाल दा दाह संस्कार भी राजयां दे सपुरद करो। उसकी लोथ बड़े सत्कार नाल राजयां दे डेरे पड़ा दिओ। मुसलमानां नूं टोया पुट के दवा दिओ ते उत्ते टिब्बी जी बना दिओ। दया राम सत भजन कह के उत्थों तुर पिया। कुछ चिर मगरों सतगुरु जी भी ਆਪ ਉੱਠੇ, ਤਿਆਰ ਬਰ ਤਿਆਰ ਹੋ ਕੇ ਘਾਇਲਾਂ ਦੇ ਟਿਕਾਣੇ ਅਪੜੇ, ਸਭ ਨਾਲ ਦਰਦ ਵੰਡਾਇਆ। ਫਿਰ ਸ਼ਤਰੂ ਦਲ ਦੇ ਘਾਇਲਾਂ ਦੀ ਮਰਮ ਪੱਟੀ ਵੇਖੀ, ਉਹਨਾਂ ਨੂੰ ਦਿਲਾਸਾ ਦਿੱਤਾ ਅਤੇ ਆਖਿਆ ਕਿ ਰਾਜ਼ੀ ਹੋ ਜਾਓਗੇ, ਛੁੱਟੀ ਮਿਲ ਜਾਏਗੀ, ਬਰਕਤਾਂ ਮਿਲਣਗੀਆਂ। ਸਾਡੀ ਤੁਸਾਂ ਨਾਲ ਕੋਈ ਨਿੱਜ ਦੀ ਸ਼ਤਰਤਾ ਨਹੀਂ ਹੈ। ਇੱਥੋਂ ਉੱਠ ਕੇ ਸਿੱਖਾਂ ਦੇ ਅੰਗੀਠੇ ਪਾਸ ਆਏ, ਆਪਣੇ ਹੱਥੀਂ ਅਗਨੀ ਦਿੱਤੀ ਅਤੇ ਵਰ ਦਿੱਤਾ, ਸਦਾ ਸੁਖੀ ਰਹੋ। ਇਸ ਤੋਂ ਮਗਰੋਂ ਆਪਣਾ ਡੇਰਾ ਬਿਆਸ ਦੇ ਇੱਕ ਸੁਹਾਵਣੇ ਥਾਵੇਂ ਰੱਖਿਆ। ਰਾਜੇ ਸਾਰੇ ਮਿਲਣ ਆਉਂਦੇ ਰਹੇ। ਨੇੜੇ ਨੇੜੇ ਦੇ ਰਾਜੇ ਆਪਣੇ ਆਪਣੇ ਮਹਿਲਾਂ ਰਾਜ ਭਵਨਾਂ ਵਿੱਚ ਲੈ ਜਾਂਦੇ ਰਹੇ। ਖਾਤਰਾਂ ਹੁੰਦੀਆਂ ਰਹੀਆਂ। ਸਤਿਗੁਰ ਦਿਨ ਮਗਰੋਂ ਇੱਕ ਦਿਨ ਦਇਆ ਰਾਮ ਗੁਰੂ ਜੀ ਪਾਸ ਇੱਕ ਖਬਰ ਲੈ ਕੇ ਆਇਆ। ਦਇਆ ਰਾਮ ਨੇ ਆ ਕੇ ਬੇਨਤੀ ਕੀਤੀ, ਪਾਤਸ਼ਾਹ ਜੀ, ਉਹ ਕਾਂਗੜੇ ਤੋਂ ਸੂਹੀਆ ਮੁੜ ਕੇ ਆਇਆ ਅਤੇ ਇੱਥੋਂ ਦੇ ਰਾਜ ਭਵਨਾਂ ਵਿੱਚ ਫਿਰਨ ਵਾਲਾ ਵੀ ਇੱਕ ਸੱਜਣ ਦੱਸਦਾ ਹੈ ਕਿ ਪਹਾੜੀਆ ਧਰੋਹ ਵਿੱਚ ਲੱਗ ਗਿਆ। ਗੁਰੂ ਪਾਤਸ਼ਾਹ ਕਹਿਣ ਲੱਗੇ, ਕਿਵੇਂ? ਦਇਆ ਰਾਮ ਨੇ ਉੱਤਰ ਦਿੱਤਾ ਕਿ ਕਿਰਪਾਲ ਕਟੋਚੀਏ ਨੇ ਵਿਜੇ ਦਾ ਕਾਰਨ ਆਪ ਨੂੰ ਜਾਣ ਕੇ ਅਤੇ ਅੱਗੋਂ ਫਤਿਹ ਵਿੱਚ ਸ਼ੱਕ ਸਮਝ ਕੇ ਆਪਣੀ ਕੁਟਲ ਨੀਤੀ ਤੋਰੀ ਹੈ। ਰਾਜਾ ਭੀਮ ਚੰਦ ਨਾਲ ਸੁਲ੍ਹਾ ਦੇ ਮਨਸੂਬੇ ਗੰਢੇ ਹਨ ਅਤੇ ਗੱਲਬਾਤ ਵੀ ਹੋ ਰਹੀ ਹੈ ਕਿ ਭੀਮ ਚੰਦ ਅੱਧ ਪਚੱਧੀ ਰਕਮ ਦੇ ਦੇਵੇ ਤਾਂ ਉਹ ਅਲਫ ਖਾਨ ਨੂੰ ਮਨਾ ਲਏ, ਪਰ ਦੂਸਰਿਆਂ ਰਾਜਿਆਂ ਤੋਂ ਰਕਮ ਪੂਰੀ ਲੈ ਲੈਣ ਦੇ ਵਚਨ ਦੇਵੇ। ਹੋਰ ਵੀ ਜਿਸ ਤਰ੍ਹਾਂ ਦਾ ਪੱਖ ਭੀਮ ਚੰਦ ਕਰੇ ਉਹ ਉਸ ਨੂੰ ਅਲਫ ਖਾਨ ਤੋਂ ਰਿਆਇਤ ਲੈ ਦੇਵੇਗਾ। ਪਰ ਇਹ ਗੰਢ ਤਰੁੱਪ ਚੋਰੀ ਚੋਰੀ ਹੋ ਰਹੀ ਹੈ। ਦੋਹਾਂ ਤਰ੍ਹਾਂ ਦੇ ਰਾਜੇ ਯਤਨ ਕਰ ਰਹੇ ਹਨ ਕਿ ਆਪ ਨੂੰ ਪਤਾ ਨਾ ਲੱਗੇ। ਇਸ ਕਰਕੇ ਆਪ ਸੁਣ ਕੇ ਨਾਰਾਜ਼ ਹੋ ਸੋ ਕਿ ਯੁੱਧ ਵੀ ਕੀਤੇ, ਫਤਿਹ ਵੀ ਮਿਲੇ ਅਤੇ ਫਿਰ ਧਨ ਵੀ ਦਿੱਤਾ ਅਤੇ ਸ਼ਰਨ ਵੀ ਲਈ। ਅੱਗੋਂ ਨੂੰ ਕਦੇ ਲੋੜ ਪਈ ਤਾਂ ਗੁਰੂ ਜੀ ਕੰਮ ਨਹੀਂ ਆਉਣਗੇ। ਗੁਰੂ ਜੀ ਕਹਿਣ ਲੱਗੇ, ਚੰਗਾ ਬਈ, ਵਾਹ ਵਾਹ, ਇਹਨਾਂ ਲੋਕਾਂ ਦੇ ਸਿਰਾਂ ਵਿੱਚੋਂ ਵੀਰਤਾ ਦਾ ਮੱਧ ਨਿਕਲ ਚੁੱਕਾ ਹੈ, ਇਹ ਹਿਸਾਬੀ ਕਿਤਾਬੀ ਹੋ ਗਏ ਨੇ, ਧਨ ਪਿੱਛੇ ਮਰਦੇ ਨੇ, ਇਹਨਾਂ ਨੂੰ ਧਰਮ ਦੇ ਅਬਰੋ ਦਾ ਕੋਈ ਖਿਆਲ ਨਹੀਂ ਹੈ, ਪਰਜਾ ਦਾ ਫਿਕਰ ਨਹੀਂ ਹੈ ਕਿ ਪੀੜਤ ਹੋ ਰਹੀ ਹੈ, ਦੇਸ਼ ਆਪਣਾ, ਭਰਾ ਆਪਣੇ ਸਾਰੇ ਦੁਖੀ ਨੇ, ਦਰਦ ਦੀ ਆਵਾਜ਼ ਆਕਾਸ਼ਾਂ 'ਤੇ ਹੈ, ਮੰਦਰ ਟਹਿ ਰਹੇ ਨੇ, ਘਰਾਂ ਦੀ ਆਬਰੂ ਆਵਾਜ਼ ਆ ਰਹੀ ਹੈ, ਪਰਵਾਹ ਨਹੀਂ ਹੈ, ਸ਼ਰਮ ਨਹੀਂ ਹੈ, ਆਪਣੀ ਆਪਣੀ ਬਸ ਆਪਣੀ ਆਪਣੀ ਬਣਾ ਰਹੇ ਨੇ, ਚਲਾ ਰਹੇ ਨੇ, ਹਰ ਚਾਹੁੰਦਾ ਮੇਰੀ ਬਣੀ ਰਹੇ। ਚਲੋ ਚੰਗਾ, ਇਹਨਾਂ ਦਗਾ ਕੀਤਾ ਕਿ ਸਾਡੇ ਮਿੱਤਰ ਹੋ ਕੇ ਸੁਲ੍ਹਾ ਕਰਨ ਵੇਲੇ ਸਾਡੇ ਨਾਲ ਸਲਾਹ ਵੀ ਨਹੀਂ ਕੀਤੀ। ਇਹ ਗੱਲ ਨੀਤੀ ਵਿਰੁੱਧ ਵੀ ਹੈ ਅਤੇ ਆਪਣੇ ਕੁਮਕ ਦੇਣ ਵਾਲੇ ਸੱਜਣਾਂ ਤੋਂ ਚੋਰੀ ਸੁਲ੍ਹਾ ਸਫਾਈਆਂ ਦੇ ਮੰਤਰ ਕੀਤੇ ਜਾਣ, ਇਹ ਕੁਫਰ ਵੀ ਹੈ। ਆਪਣੇ ਜਥੇ ਵਿੱਚ ਤਿਆਰੀ ਦਾ ਹੁਕਮ ਦੇ ਦਿਓ, ਜਦੋਂ ਤਿਆਰੀ ਹੋ ਜਾਏ ਨਗਾਰੇ 'ਤੇ ਕੂਚ ਦੀ ਚੋਟ ਲਾ ਦੇ। ਹਾਂ, ਪਰ ਪਹਿਲਾਂ ਇਸ ਖਬਰ ਦੀ ਪਕਿਆਈ ਪੱਕੀ ਹੋ ਜਾਵੇ ਜੋ ਤੁਸੀਂ ਦੱਸੀ ਹੈ। ਦਇਆ ਕਹਿਣ ਲੱਗਾ, ਪਾਤਸ਼ਾਹ, ਹੁਣੇ ਕਾਗਜ਼ ਆਉਂਦੇ ਹਨ। ਇਹਨੇ ਨੂੰ ਇੱਕ ਸਿੱਖ ਆਇਆ ਅਤੇ ਆਪਦੇ ਹੱਥ ਕੁਝ ਦੇ ਗਿਆ। ਉਹ ਚਿੱਠੀ ਸੀ ਜੋ ਭੀਮ ਚੰਦ ਵੱਲੋਂ ਕਟੋਚੀਏ ਨੂੰ ਪ੍ਰਵਾਨਗੀ ਦੀ ਦਿੱਤੀ ਜਾ ਰਹੀ ਸੀ ਕਿ ਮੈਂ ਇਹਨਾਂ ਸ਼ਤਰਾਂ 'ਤੇ ਖਰਾਜ ਦੇਣ ਨੂੰ ਤਿਆਰ ਹਾਂ। ਇਹ ਵੇਖ ਕੇ, ਮੋਹਰ ਪਛਾਣ ਕੇ ਆਪ ਮੁਸਕਰਾਏ ਅਤੇ ਬੋਲੇ, ਮਰ ਚੁੱਕਿਆਂ ਵਿੱਚ ਜਿੰਦ ਨਵੇਂ ਜਨਮ ਨਾਲ ਹੀ ਆ ਸਕਦੀ ਹੈ। ਫਿਰ ਹਾਂ, ਅਰਸ਼ਾਂ ਵੱਲ ਤੱਕ ਕੇ, ਹੇ ਦਾਤਾ, ਨਵਾਂ ਜੀਵਨ ਭੇਜੋ ਇਹਨਾਂ ਆਪਣੇ ਮਰ ਚੁੱਕੇ ਬੰਦਿਆਂ ਵਿੱਚ। ਜਿਸ ਵੇਲੇ ਤਿਆਰੀ ਹੋ ਗਈ, ਨਗਾਰੇ 'ਤੇ ਚੋਟ ਪਈ ਤਾਂ ਰਾਜਿਆਂ ਨੂੰ ਸੋਝੀ ਆਈ ਕਿ ਗੁਰੂ ਜੀ ਤਾਂ ਤੁਰ ਚੱਲੇ ਹਨ। ਤਦ ਛੇਤੀ ਨਾਲ ਭੀਮ ਚੰਦ ਨੇ ਪਰਮੇ ਨੂੰ ਘੱਲਿਆ ਕਿ ਪਤਾ ਕਰੇ। ਵਜ਼ੀਰ ਨੇ ਆ ਕੇ ਨਮਸਕਾਰ ਕੀਤੀ ਅਤੇ ਆਖਿਆ, ਆਪਨੇ ਛੇਤੀ ਤਿਆਰੀ ਕਰ ਦਿੱਤੀ ਹੈ, ਅਜੇ ਠਹਿਰ ਦੇ, ਸਾਰੇ ਇਕੱਠੇ ਚੱਲਦੇ। ਗੁਰੂ ਜੀ ਬੜੀ ਰਮਜ ਨਾਲ ਦੇਖਿਆ, ਕਹਿਣ ਲੱਗੇ, ਰਾਜੇ ਨੂੰ ਹੁਣ ਸਾਡੇ ਗੋਚਰਾ ਕੋਈ ਕੰਮ ਨਹੀਂ ਹੈ, ਜਿੰਨੀ ਉਸਦੀ ਲੋੜ ਸੀ ਸੋ ਪੂਰੀ ਹੋ ਚੁੱਕੀ ਹੈ। ਹੁਣ ਸਾਡਾ ਜਾਣਾ ਹੀ ਭਲਾ। ਵਜ਼ੀਰ ਬੋਲਿਆ, ਜੇ ਕੋਈ ਅਵੱਗਿਆ ਹੋਈ ਹੈ ਤਾਂ ਬਖਸ਼ ਲਓ, ਆਪ ਦਾ ਬਿਰਧ ਪਤਤ ਪਾਵਨ ਹੈ, ਕਿਸੇ ਗੱਲੇ ਕੋਈ ਖੇਚਲ ਪੁੱਜੀ ਹੋਵੇ ਤਾਂ ਦੱਸਣਾ। ਜੇ ਠੀਕ ਸਮਝੋ ਤਾਂ ਸਾਰੇ ਰਾਜਿਆਂ ਨੂੰ ਆਪਣਾ ਦਾਸ ਹੀ ਸਮਝੋ। ਗੁਰੂ ਜੀ ਬੋਲੇ, ਪਰਮਾਨੰਦ, ਨੀਤੀ ਨਾਮ ਝੂਠ ਦਾ ਨਹੀਂ। ਜੇ ਨੀਤੀ ਤੇ ਝੂਠ ਇੱਕੋ ਬਾਤ ਹੈ ਤਾਂ ਨੀਤੀ ਪਦ ਕੋਸ਼ ਵਿੱਚ ਕਾਸ ਨੂੰ ਹੈ। ਜੇ ਸਮਝਦੇ ਹੋ ਕਿ ਸੱਚ ਦੇ ਆਧਾਰ ਤੋਂ ਉਪਜੀ ਵਿਸ਼ਾਲ ਬੁੱਧੀ ਤੇ ਦਨਾਈ ਦੇ ਵਰਤਾਓ ਦਾ ਨਾਮ ਨੀਤੀ ਹੈ ਤਾਂ ਸੱਚ ਆਖ ਦੇਵੋ ਕਿ ਇਸ ਯੁੱਧ ਵਿੱਚ ਜੋ ਰਲ ਕੇ ਲੜੇ ਤੇ ਜਿਨ੍ਹਾਂ ਨੇ ਹਾਰ ਜਿੱਤ ਦੇ ਦੁੱਖ ਸੁੱਖ ਨੂੰ ਸਾਂਝਾ ਬਣਾਇਆ, ਉਹਨਾਂ ਵਿੱਚ ਜਿੱਤ ਦੇ ਬਾਅਦ ਵਿਤਕਰਾ ਉਚਿਤ ਨਹੀਂ ਹੈ। ਹੈ ਕਿ ਨਾ ਠੀਕ? ਵਜ਼ੀਰ ਬੋਲਿਆ, ਨਹੀਂ ਜੀ। ਫਿਰ ਗੁਰੂ ਜੀ ਬੋਲੇ, ਫਿਰ ਜੋ ਸ਼ਤਰੂਆਂ ਨਾਲ ਸੰਧੀ ਹੋ ਰਹੀ ਹੈ ਉਹ ਸਭ ਦੀ ਸਲਾਹ ਨਾਲ ਹੋ ਰਹੀ ਹੈ ਕਿ ਚੋਰੀ? ਫਿਰ ਅਸੀਂ ਧਰਮ ਦਾ ਕਾਰਜ ਜਾਣ ਕੇ ਆਏ ਸਾਂ ਕਿ ਓਪਰੇ ਅਲਫ ਖਾਂ ਦੇ ਟਾਕਰੇ ਤੇ ਅਤੇ ਵੀਰ ਘਾਤੀ ਕਿਰਪਾਲ ਦੇ ਮੁਕਾਬਲੇ ਤੇ ਭੀਮ ਚੰਦ ਆਪਣੇ ਮਿੱਤਰ ਰਾਜਾ ਦੀ ਸਹਾਇਤਾ ਕਰੀਏ। ਭੀਮ ਚੰਦ ਨੇ ਕੀ ਕੁ ਫਿਰ ਓਪਰਿਆਂ ਤੇ ਦਰੋਹੀਆਂ ਦੀ ਸ਼ਰਨ ਲੈਣੀ ਪਸੰਦ ਕੀਤੀ? ਵਜ਼ੀਰ ਨੇ ਹੱਥ ਜੋੜੇ, ਖਿਮਾ ਕਰੋ ਜੀ। ਗੁਰੂ ਜੀ ਪਾਤਸ਼ਾਹ ਕਹਿਣ ਲੱਗੇ, ਸਾਨੂੰ ਕੋਈ ਰੰਜ ਆਪਣੇ ਲਈ ਨਹੀਂ ਹੈ, ਅਸੀਂ ਰਾਜਾ ਦੀ ਫਤਿਹ ਲਈ ਆਏ ਸਾਂ। ਹੋ ਗਈ, ਅਸੀਂ ਚਾਹੁੰਦੇ ਸਾਂ ਕਿ ਰਾਜਿਆਂ ਵਿੱਚ ਜਿੰਦ ਆ ਜਾਏ, ਅਣਖ ਜਾਗੇ, ਉਹ ਪ੍ਰਜਾ ਦੇ ਦੁੱਖ ਨੂੰ ਦੇਖਣ, ਆਪੋ ਵਿੱਚ ਮਿਲਣ ਅਤੇ ਕੁਛ ਕਰਨ। ਪਰ ਜੇ ਉਹ ਇਹਨਾਂ ਮਨੋਰਥਾਂ ਦੀ ਸਫਲਤਾ ਵਾਸਤੇ ਸੋਚ ਨਹੀਂ ਸਕਦੇ, ਕੁਛ ਕਰ ਨਹੀਂ ਸਕਦੇ, ਤੇ ਫਿਰ ਸਵਾਏ ਸ਼ੋਕ ਦੇ ਸਾਡੇ ਪਾਸ ਵੀ ਕੁਛ ਨਹੀਂ ਹੈ, ਕੀ ਕਰ ਸਕਦੇ ਹਾਂ? ਸਾਡਾ ਕੰਮ ਹੈ ਪ੍ਰਜਾ ਨੂੰ ਧਰਮ ਦੇਣਾ, ਨੇਕੀ ਦੱਸਣੀ, ਸਤਿਕਾਰ ਸਿਖਾਉਣਾ ਤੇ ਉਹਨਾਂ ਦੀ ਪੀੜਾ ਹਰਨੀ। ਅਸੀਂ ਇਸੇ ਕੰਮ ਲਈ ਠਹਿਰਨਾ ਤੇ ਇਸੇ ਲਈ ਜਾਣਾ ਹੈ। ਸਾਡੇ ਚਿੱਤ ਦਵੈਸ਼ ਨਹੀਂ ਹੈ, ਸਾਨੂੰ ਸ਼ੋਕ ਹੈ, ਦੁੱਖ ਹੈ ਕਿ ਪ੍ਰਜਾ ਦੇ ਭਾਗ ਅਜੇ ਮੰਦੇ ਨੇ। ਚਲੋ, ਅਕਾਲ ਪੁਰਖ ਅਰਸ਼ਾਂ ਤੋਂ ਕੋਈ ਕੱਲੂਗਾ ਵਿਉਂਤ, ਕੋਈ ਜਵਾਲਣਹਾਰੀ ਬੂਟੀ ਭੇਜੂ, ਕਾਇਆ ਪਲਟ ਕਰੇਗਾ ਪ੍ਰਜਾ ਦੀ, ਸੁਖੀ ਹੋਵੇਗੀ ਇਹ ਜਗਤ, ਇਹ ਸੰਸਾਰ। ਜਿਸ ਕਾਰਜ ਲਈ ਸਾਨੂੰ ਕੱਲਿਆ ਹੈ ਵਾਹਿਗੁਰੂ ਆਪ ਕਰਾਏਗਾ। ਵਜ਼ੀਰ ਬਹੁਤ ਮਿੰਨਤਾਂ ਬੇਨਤੀਆਂ ਕਰਦਾ ਚਲੇ ਗਿਆ, ਰਾਜੇ ਨੂੰ ਜਾ ਦੱਸਿਆ। ਰਾਜਾ ਛੇਤੀ ਨਾਲ ਕੁਛ ਭੇਟ ਲੈ ਕੇ ਆ ਗਿਆ, ਮੱਥਾ ਟੇਕ ਕੇ ਆਖਣ ਲੱਗਾ, ਆਪ ਦੀ ਸਹਾਇਤਾ ਨੇ ਮੇਰੀ ਲਾਜ ਰੱਖ ਲਈ, ਨਹੀਂ ਤਾਂ ਇੱਜ਼ਤ ਧਨ ਦੋਵੇਂ ਨਸ਼ਟ ਹੋ ਜਾਂਦੇ। ਹੁਣ ਤੁਸੀਂ ਮੈਨੂੰ ਸਦਾ ਆਪਣਾ ਦਾਸ ਸਮਝਦੇ ਰਹਿਣਾ। ਗੁਰੂ ਜੀ ਬੋਲੇ, ਗੁਰੂ ਕਾ ਘਰ ਕਲਪਤਰ ਹੈ, ਬਖਸ਼ਾਂ ਦੇਣ ਵਾਲਾ ਪੇੜ ਹੈ, ਜਿਵੇਂ ਕੋਈ ਨੀਅਤ ਕਰਕੇ ਮੰਗਦਾ ਹੈ ਤਿਵੇਂ ਦਾ ਉਸਨੂੰ ਫਲ ਮਿਲਦਾ। ਰਾਗ ਦਵੈਖ ਇਸ ਘਰ ਵਿੱਚ ਪ੍ਰਵਾਨ ਨਹੀਂ ਹੈ। ਬਾਕੀ ਵਾਹਿਗੁਰੂ ਕਰੇ ਕਿ ਤੁਸਾਂ ਤੋਂ ਆਪਣੇ ਧਨ ਅਤੇ ਰਾਜ ਦੀ ਰੱਖਿਆ ਦੇ ਨਾਲ ਨਾਲ ਦੁਖੀ ਪ੍ਰਜਾ ਦੀ ਸੇਵਾ ਦਾ ਕੰਮ ਵੀ ਸਾਰਾ ਆਵੇ। ਇਸ ਤਰ੍ਹਾਂ ਬਚਨ ਬਿਲਾਸ ਕਰਦਿਆਂ ਆਪ ਟੁਰ ਪਏ, ਸੈਰ ਸ਼ਿਕਾਰ ਕਰਦੇ ਸਨੇ ਸਨੇ ਚਾਲੇ ਪਾਏ। ਰਸਤੇ ਵਿੱਚ ਇੱਕ ਚੰਗੇ ਡਾਢੇ ਲੋਕਾਂ ਦਾ ਗ੍ਰਾਂ ਸੀ, ਆਲਸੂਨ। ਇੱਥੇ ਜਦ ਅਗਵਾਨੀ ਡੇਰਾ ਆਇਆ ਤਾਂ ਆਨੰਦ ਚੰਦ ਜੀ ਨੇ ਪਿੰਡ ਤੋਂ ਰਸਤ ਲੈਣ ਵਾਸਤੇ ਕੁਝ ਬੰਦੇ ਘੱਲੇ ਕਿ ਇੱਧਰ ਡੇਰਾ ਲੱਗਣ ਲੱਗ ਪਿਆ। ਪਿੰਡ ਗਏ ਆਦਮੀ ਮੁੜ ਆਏ ਕਿ ਲੋਕ ਰਸਤ ਪਾਣੀ ਮੁੱਲ ਦੇਣ ਨੂੰ ਤਿਆਰ ਨਹੀਂ ਨੇ। ਕਹਿੰਦੇ ਨੇ, ਅਸਾਂ ਕਿਸੇ ਮੁੱਲੋਂ ਨਹੀਂ ਵੇਚਣੀ, ਸਗੋਂ ਕੁਝ ਬੇਅਦਬੀ ਦੇ ਵਾਕ ਵੀ ਬੋਲੇ ਹਨ। ਆਨੰਦ ਚੰਦ ਜੀ ਨੇ ਵਿਚਾਰ ਕੀਤੀ ਕਿ ਜੋ ਲੋਕ ਮੁੱਲ ਲੈ ਕੇ ਕੂਚ ਪਈਆਂ ਫੌਜਾਂ ਨੂੰ ਰਸਤ ਨਹੀਂ ਦਿੰਦੇ, ਫਿਰ ਤੇ ਜਬਰੀ ਉਹਨਾਂ ਕੋਲੋਂ ਲੈ ਲੈਣੀ ਚੰਗੀ ਗੱਲ ਹੈ। ਸੋ ਫੌਜ ਦਾ ਇੱਕ ਦਸਤਾ ਘੱਲ ਕੇ ਪਿੰਡ 'ਤੇ ਜਾ ਪਏ। ਪਿੰਡ ਦਾ ਵਡੱਕਾ ਆਪਣੇ ਚੁਣਵੇਂ ਸੂਰਮਿਆਂ ਨੂੰ ਲੈ ਕੇ ਸਾਹਮਣੇ ਆਇਆ। ਮੁੱਠਭੇੜ ਹੋਈ ਜਿਸ ਵਿੱਚ ਅਲਸੋਨ ਦੇ ਪ੍ਰਸਿੱਧ ਸੂਰਮੇ ਹਾਰ ਕੇ ਉੱਠ ਨੱਠੇ। ਸਿੱਖਾਂ ਨੇ ਰਸਤ ਪਾਣੀ ਘਾਹ ਪੱਠਾ ਸਭ ਕੁਛ ਲੈ ਲਿਆ ਅਤੇ ਮੁੱਲ ਦੇ ਦਿੱਤਾ। ਰਾਤ ਡੇਰੇ ਆਲਸੋਨ ਰਹੇ, ਸਵੇਰ ਨੂੰ ਕੂਚ ਹੋਈ, ਫਿਰ ਸਾਰੇ ਰਸਤੇ ਕਿਸੇ ਨੇ ਰਸਤ ਪਾਣੀ ਦੇਣ ਤੋਂ ਮਨਾ ਨਹੀਂ ਕੀਤਾ, ਸਗੋਂ ਲੋਕ ਆਪ ਰਸਤ ਪਾਣੀ ਲੈ ਕੇ ਅੱਗੇ ਆ ਕੇ ਮਿਲਦੇ ਰਹੇ। ਉੱਪਰਲੇ ਯੁੱਧ ਤੋਂ ਪਤਾ ਲੱਗ ਜਾਊ ਕਿ ਪਰਜਾ ਨੂੰ ਸੁਖੀ ਕਰਨ, ਮੋਇਆਂ ਵਿੱਚ ਜਾਨ ਭਰਨ ਅਤੇ ਧਰਮ ਦੀ ਸੁਤੰਤਰਤਾ ਦੇਣ ਲਈ ਗੁਰੂ ਜੀ ਕਿੰਨੇ ਤਤਪਰ ਸਨ। ਜਿਨ੍ਹਾਂ ਨੂੰ ਕਿਸੇ ਜੋਖਮ ਵਿੱਚ ਪੈਣ ਦੀ ਲੋੜ ਨਹੀਂ ਸੀ, ਉਹ ਦਿਆਲ ਚੰਦ ਵਰਗਿਆਂ ਦੀਆਂ ਗੋਲੀਆਂ ਸਾਹਮਣੇ ਖੜੋਂਦੇ ਸੀ। ਆਪ ਸਮੇਂ ਦੀ ਨਾੜ ਨੂੰ ਸਮਝਦੇ ਸਨ ਅਤੇ ਹਰ ਪਾਸਿਓਂ ਜੀਵਾਂ ਵਿੱਚ ਜਾਨ ਭਰਨ ਦਾ ਯਤਨ ਆਪ ਲਲਕਾਰੇ ਮਾਰ ਕੇ ਕਰਦੇ ਸਨ, ਸਹਾਰਾ ਦੇ ਰਹੇ ਸਨ। ਜੰਗ ਨਿਰਾ ਜੰਗ ਲਈ ਜੰਗ ਨਹੀਂ ਹੁੰਦਾ, ਪਰ ਪਰਜਾ ਦੇ ਜ਼ੁਲਮ ਅਤੇ ਵਿਦੇਸ਼ੀਆਂ ਦੀ ਗੁਲਾਮੀ ਜੋ ਕਸ਼ਟ ਦੇ ਰਹੀ ਸੀ, ਪਰਜਾ ਵਿੱਚ ਵੀਰ ਰਸ ਆਏ ਬਿਨਾਂ ਦੂਰ ਨਹੀਂ ਸੀ ਹੋ ਸਕਦੇ। ਇਸ ਲਈ ਵੀਰ ਰਸੀ ਰੰਗ ਸੂਰਤਾਂ ਨੂੰ ਲਾ ਰਹੇ ਸਨ ਤਾਂ ਕਿ ਸੁਰਤ ਜਾਗੇ, ਅਣਖ ਜਾਗੇ। ਇੱਕ ਪਾਸੇ ਨਾਮ ਰਸ, ਦੂਏ ਪਾਸੇ ਵੀਰ ਰਸ, ਇੱਕ ਪਾਸੇ ਸਹਿਜਨਾਦ ਕੀਰਤਨ, ਇੱਕ ਪਾਸੇ ਯੁੱਧ ਨਾਦ ਖੰਡਾ ਖੜਕੇ। ਇੱਕ ਨਵੀਂ ਕਰਾਮਾਤੀ ਸ਼ੋਅ ਲੱਗ ਗਈ ਸੀ। ਉੱਚੇ ਆਚਰਣ ਬਿਨਾਂ ਕੋਈ ਜੀਵਨ, ਕੋਈ ਉੱਨਤੀ ਔਰ ਕੋਈ ਨੀਤੀ ਜਗਤ ਨੂੰ ਸੁਖਦਾਈ ਨਹੀਂ ਕਰ ਸਕਦੀ। ਇਸ ਆਦਰਸ਼ ਦਾ ਕਲਗੀਧਰ ਪਾਤਸ਼ਾਹ ਜੀਵਨ ਕਮਾਲ ਹੈ, ਜਿਨ੍ਹਾਂ ਨੇ ਇਹ ਰੀਤ ਚਲਾਈ ਕਿ ਜੰਗ ਭਲੇ ਵਾਸਤੇ ਹੋਣਾ ਚਾਹੀਦਾ ਹੈ, ਬੁਰਾਈ ਨੂੰ ਰੋਕਣ ਵਾਸਤੇ ਹੋਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।